ਪਾਈ ਜਾਂਦੇ ਕਹਿ ਕੇ ਰੱਖੜੀ ਤਾਗਿਆਂ ਨੂੰ ਐਵੇਂ ਗੁੱਟਾਂ ਉੱਤੇ ਬਣਾਈ ਜਾਂਦੇ ਇਹਨਾਂ ਫੋਕੀਆਂ ਰਸਮਾਂ ਰਿਵਾਜਾਂ ਤੋਂ ਦੂਰ ਰਹਿਣਾ ਸਿਖਾਇਆ ਹੈ ਸੱਚੇ ਸਤਿਗੁਰਾਂ ਨੇ ਸਾਨੂੰ ਇੱਕ ਸੱਚੇ ਦੇ ਲੜ ਲਾਇਆ ਹੈ ਇੱਕ ਸੱਚੇ ਦੇ ਲੜ ਲਾਇਆ ਹੈ ਮੈਂ ਗੁਰਲਾਲ ਸਿੰਘ ਆਪ ਜੀ ਦੀ ਸ਼ੁਰੂਆਤ ਹੋ ਗਈ ਕੀ ਫਾਇਦਾ ਉਹਨਾਂ ਤਿਉਹਾਰਾਂ ਦਾ ਜੋ ਦੇਖਾ ਦੇਖੀ ਮਨਾਈ ਜਾਂਦੇ ਕਹਿ ਕੇ ਰੱਖੜੀ ਤਾਗਿਆਂ ਨੂੰ ਐਵੇਂ ਗੁੱਟਾਂ ਉੱਤੇ ਬਣਾਈ ਜਾਂਦੇ
ਜੰਮ ਪੈ ਵਿਦਵਾਨ ਨਵੇਂ ਤੇ ਵੱਧ ਗਈਆਂ ਤਰਕ ਦਲੀਲਾਂ ਜੰਮ ਪੈ ਵਿਦਵਾਨ ਨਵੇਂ ਤੇ ਵੱਧ ਗਈਆਂ ਤਰਕ ਦਲੀਲਾਂ ਕਹਿੰਦੇ ਨਹੀਂ ਪਾਕ ਰਹਿਣੀਆਂ ਸਿੱਖੀ ਦੀਆਂ ਨਿਰਮਲ ਝੀਲਾਂ ਊ ਘੋਖਣ ਲਈ ਜ਼ਹਿਰ ਕੂੜਦਾ ਕੰਢਿਆਂ ਤੇ ਆਣ ਕੇ ਖੜੇ ਤੂੰ ਬਚ ਕੇ ਰਹਿ ਭੋਲਿਆ ਸਿੱਖਾ ਹੋ ਤੂੰ ਬਚ ਕੇ ਰਹਿ ਭੋਲਿਆ ਸਿੱਖਾ ਹੋਏ ਹੋ ਗਏ ਤੇਰੇ ਵੈਰੀ ਨੇ ਬੜੇ ਹੋ ਗਏ ਨੇ ਤੇਰੇ ਵੈਰੀ ਨੇ ਬੜੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਦੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਦਿਓ ਅਸੀਸ ਕਰੋ ਬਖਸ਼ਿਸ਼ ਗੁਰਫਤਿਹ ਨਾਲ ਪਾਓ ਸਾਂਝੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਵੇਂ ਕਿ ਜਿਹੜਾ ਰੱਖੜੀ ਦਾ ਤਿਉਹਾਰ ਹੁਣ ਸਿੱਖ ਕੌਮ ਦੇ ਵਿੱਚ ਉਸ ਪੱਧਰ ਤੇ ਨਹੀਂ ਮਨਾਇਆ ਜਾਂਦਾ ਜਿਹੜਾ ਕਿ ਇੱਕ ਸਮੇਂ ਮਨਾਇਆ ਜਾਂਦਾ ਸੀ ਜਿਹੜਾ ਇੱਕ ਖੁਸ਼ੀ ਦੀ ਗੱਲ ਹੈ ਕਿ ਇਹ ਇੱਕ ਜਾਗਰੂਕਤਾ ਸਿੱਖ ਕੌਮ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਆਈ ਹੈ ਤੇ ਪਰ ਹਾਲਾਤਾਂ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਜਿਹੜੀ ਇਸ ਕਰਕੇ ਜ਼ਰੂਰੀ ਹੋ ਜਾਂਦੀ ਹੈ ਜੇ ਪੰਜਾਬ ਦੀ ਜਵਾਨੀ ਦੇ ਅੱਜ ਕੱਲ੍ਹ ਦੇ ਹਾਲਾਤ ਪੰਜਾਬ ਦੇ ਵਿੱਚ ਜੋ ਬਣੇ ਹੋਏ ਨੇ ਕਿ ਜਿਹੜਾ ਨਸ਼ੇ ਦੀ ਜਿਹੜੀ ਇੱਕ ਕਿਸਮ ਦੀ ਹਨੇਰੀ ਜੀ ਝੁੱਲ ਰਹੀ ਹੈ, ਉਹ ਹੱਲੇ ਵੀ ਠੱਲਣ ਦਾ ਨਾਂ ਨਹੀਂ ਲੈ ਰਹੀ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਕੁਝ ਕੁ ਦਿਨਾਂ ਦੇ ਵਿੱਚ ਇਸ ਸਾਰੇ ਡਰੱਗ ਮਾਫੀਏ ਦਾ ਸਫਾਇਆ ਕਰ ਦਿੱਤਾ ਜਾਵੇਗਾ, ਪਰ ਪੰਜਾਬ ਤੋਂ ਜਿਹੜੀਆਂ ਆਉਂਦੀਆਂ ਖ਼ਬਰਾਂ ਉਹ ਇਹਨ ਮੈਨ ਉਸੇ ਤਰ੍ਹਾਂ ਹੀ ਸਭ ਕੁਝ ਚੱਲ ਰਿਹਾ ਏ। ਅਤੇ ਜਿਹੜੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਜਿਹੜਾ ਇੱਕ ਸਮਾਂ ਮੰਗ ਕਰਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਉੱਥੇ ਦੇ ਲੋਕਾਂ ਦੇ ਵਿੱਚ ਇਸ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਕਿਵੇਂ ਇਸ ਨਸਲਕੁਸ਼ੀ ਨੂੰ ਠੱਲਿਆ ਜਾਵੇ। ਅਤੇ ਬਕਾਇਦਾ ਇਹ ਹਾਲਾਤ ਹੋ ਚੁੱਕੇ ਨੇ ਕਿ ਜਿਹੜੇ ਵੀਰਾਂ ਦੇ ਉੱਤੇ ਭੈਣਾਂ ਪੰਜਾਬ ਦੀਆਂ ਮਾਣ ਕਰਦੀਆਂ ਸੀ ਕਿ ਕਿਸੇ ਸਮੇਂ ਉਹ ਦੁਸ਼ਮਣ ਦੀਆਂ ਬਹੂ ਬੇਟੀਆਂ ਨੂੰ ਵੀ ਛੁਡਾ ਕੇ ਲਿਆ ਸਕਦੇ ਨੇ, ਉਹਨਾਂ ਦੇ ਅੱਜ ਹਾਲਾਤ ਇਹ ਨੇ ਕਿ ਖੁਦ ਉਹ ਆਪਣੀ ਰੱਖਿਆ ਨਹੀਂ ਕਰ ਸਕਦੇ। ਇਹਨਾਂ ਹਾਲਾਤਾਂ ਦੇ ਵਿੱਚ ਉਹ ਪਹੁੰਚ ਚੁੱਕੇ ਨੇ। ਇਹ ਤੋਂ ਵੀ ਅੱਗੇ ਵੱਧ ਕੇ ਜਿਹੜੀ ਸਭ ਤੋਂ ਨਮੋਸ਼ੀ ਦੀ ਗੱਲ, ਜਿਹੜੀ ਸਿੱਖ ਕੌਮ ਦੇ ਵਿੱਚ ਇਹਨੂੰ ਜਿੰਨਾ ਆਪਾਂ ਕਹਿ ਲਈਏ ਕਿ ਜਿੰਨੀ ਮਾੜੀ ਤੋਂ ਮਾੜੀ ਗੱਲ ਕਿਹਾ ਜਾਵੇ, ਉਹ ਇਹ ਹੈ ਕਿ ਪੰਜਾਬ ਦਾ ਜਵਾਨ ਆਤਮ ਹੱਤਿਆ ਕਰਨ 'ਤੇ ਮਜਬੂਰ ਹੋ ਰਿਹਾ ਏ। ਜਿਹੜਾ ਨੌਜਵਾਨ ਮੌਤ ਨੂੰ ਇੱਕ ਤਰ੍ਹਾਂ ਦੇ ਨਾਲ ਲਾੜੀ ਕਹਿ ਕੇ ਉਸਦੇ ਉੱਤੇ ਟਿੱਚਰਾਂ ਕਰਦਾ ਸੀ, ਉਸ ਮੌਤ ਦੇ ਅੱਗੇ ਬੇਵੱਸ ਹੋ ਕੇ ਆਪਣੀ ਜਾਨ ਆਪ ਗਵਾ ਰਿਹਾ ਹੈ। ਜਿਹੜਾ ਕਦੇ ਊਧਮ ਸਿੰਘ ਦੇ ਰੂਪ ਦੇ ਵਿੱਚ ਲੰਡਨ ਤੱਕ ਜਾ ਕੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਆਉਣ ਜਾਣ ਦੇ ਜਿਹੜੇ ਇੰਨੇ ਸਾਧਨ ਵੀ ਨਹੀਂ ਸੀ, ਉਹਨਾਂ ਹਾਲਾਤਾਂ ਦੇ ਵਿੱਚ ਵੀ ਜਾ ਕੇ ਦੁਸ਼ਮਣ ਦਾ ਜਿਹੜੀ ਭਾਜੀ ਮੋੜਦਾ ਸੀ, ਉਹ ਇੰਨਾ ਬੇਬਸ ਹੋ ਚੁੱਕਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਵੀ ਉਹਦੇ ਤੋਂ ਨਿਕਲਣ ਦੇ ਲਈ ਉਹ ਕੋਈ ਵੱਡਾ ਯਤਨ ਨਹੀਂ ਕਰਦਾ। ਇਹ ਬੜੀ ਇੱਕ ਨਮੋਸ਼ੀ ਵਾਲੀ ਗੱਲ ਹੈ, ਇੱਕ ਮਾਨਸਿਕ ਕਮਜ਼ੋਰੀ ਸਾਡੀ ਕੌਮ ਦੇ ਵਿੱਚ ਜਿਹੜੀ ਆ ਚੁੱਕੀ ਹੈ। ਠੀਕ ਹੈ, ਜਿਵੇਂ ਜਿਹੜਾ ਰੱਖੜੀ ਦਾ ਤਿਉਹਾਰ ਇਹ ਹੌਲੀ ਹੌਲੀ ਘੱਟ ਰਿਹਾ ਏ ਅਤੇ ਕਾਫ਼ੀ ਹੱਦ ਤੱਕ ਇਹਨੂੰ ਠੱਲ ਵੀ ਪਈ ਹੈ, ਪਰ ਨਾਲ ਦੀ ਨਾਲ ਜਿਹੜੀ ਅਸਲ ਗੱਲ ਹੈ ਕਿ ਸਾਨੂੰ ਜਿਹੜੀ ਪੰਜਾਬ ਦੀ ਨੌਜਵਾਨ ਲੜਕੀ ਨੂੰ ਵੀ ਇੰਨਾ ਬਹਾਦਰ ਬਣਾਉਣਾ ਚਾਹੀਦਾ ਏ। ਅਤੇ ਗੁਰੂ ਸਾਹਿਬ ਨੇ ਬਣਾਇਆ ਅਤੇ ਸਿੱਖ ਦੇ ਘਰ ਜੰਮੀ ਧੀ ਇੰਨੀ ਤਾਕਤਵਰ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਰੱਖਿਆ ਆਪ ਕਰ ਸਕੇ, ਪਰ ਅੱਜ ਦੇ ਜਿਹੜੇ ਹਾਲਾਤ ਨੇ ਉਹ ਉਲਟ ਹੁੰਦੇ ਜਾ ਰਹੇ ਨੇ। ਅੱਜ ਤਾਂ ਪੰਜਾਬ ਦਾ ਨੌਜਵਾਨ ਵੀ ਆਪਣੀ ਜਿਹੜੀ ਰੱਖਿਆ ਹੈ ਆਪਣੀ ਆਪ ਕਰਨ ਤੋਂ ਅਸਮਰੱਥ ਜਿਹਾ ਮਹਿਸੂਸ ਹੋ ਰਿਹਾ ਹੈ।
ਹਾਂਜੀ, ਇੱਥੇ ਹੀ ਅਸੀਂ ਇੱਕ ਗੱਲ ਆਪਣਾ ਕਲੀਅਰ ਕਰਨੀ ਚਾਹੁੰਦੇ ਹਾਂ, ਸਪਸ਼ਟ ਕਰਨੀ ਚਾਹੁੰਦੇ ਹਾਂ। ਜੇਕਰ ਅਸੀਂ ਸਿੱਖ ਹਾਂ ਤਾਂ ਸਾਡਾ ਰੱਖੜੀ ਦੇ ਤਿਉਹਾਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬਾਕੀ ਰਹਿ ਗਈ ਗੱਲ ਜਿਹੜੇ ਸਾਡੇ ਵੀਰ ਭੈਣ ਭਰਾ ਇਹ ਚੀਜ਼ ਨੂੰ ਮੰਨਦੇ ਨੇ ਜਾਂ ਮੰਨਤ ਦਿੰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਇਤਿਹਾਸ, ਆਪਣੀ ਹਿਸਟਰੀ, ਆਪਣੇ ਵਡੇਰਿਆਂ ਦਾ ਜਿਹੜਾ ਖਜ਼ਾਨਾ ਹੈ, ਜਿਹੜਾ ਕਿਤਾਬਾਂ ਨੇ, ਜਿਹੜੀ ਹਿਸਟਰੀ ਹੈ, ਉਹਨੂੰ ਜਿਹੜਾ ਕਿ ਪੜ੍ਹੋ ਤਾਂ ਫਿਰ ਪਤਾ ਲੱਗੇਗਾ ਕਿ ਅਸੀਂ ਰੱਖੜੀ ਦੇ ਬਾਰੇ ਜਿਹੜੀ ਗੱਲ ਹੈ ਉਹ ਕਿਉਂ ਕਰ ਰਹੇ ਹਾਂ। ਬਾਕੀ ਜੇ ਕਿਸੇ ਭੈਣ ਨੇ ਬਣਾਉਣੀ ਹੈ ਜਾਂ ਬੰਨਣੀ ਹੈ ਕਿਸੇ ਦੇ, ਉਹ ਉਹਨਾਂ ਦੀ ਆਪਣੀ ਹੈ। ਪਰ ਜੇਕਰ ਅਸੀਂ ਸਿੱਖ ਹਾਂ ਤਾਂ ਸਿੱਖਾਂ ਦਾ, ਜੇਕਰ ਉਹ ਸਿੱਖ ਕੋਈ ਵੀ ਹੈ, ਜੇ ਉਹ ਸਿੱਖ ਖਵਾਉਂਦਾ ਹੈ ਤਾਂ ਰੱਖੜੀ ਦੇ ਨਾਲ ਕੋਈ ਵੀ ਉਹਦਾ ਸੰਬੰਧ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਕੁਝ ਕੁ ਜਿਹੜੇ ਆਰਟਿਸਟ ਨੇ, ਜਿਹੜੇ ਪਿਕਚਰਾਂ ਫੋਟੋਆਂ ਬਣਾਉਣ ਵਾਲੇ ਨੇ, ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਗੁਰੂ ਨਾਨਕ ਬਾਬੇ ਦੇ ਵੀ ਤਸਵੀਰ ਦੇ ਵਿੱਚ ਬੇਬੇ ਨਾਨਕੀ ਤੋਂ ਰੱਖੜੀ ਬਣਵਾ ਕੇ ਸਾਡੇ ਘਰਾਂ ਦੇ ਵਿੱਚ ਕੰਧ ਦੇ ਉੱਤੇ ਉਹ ਫੋਟੋਆਂ ਤਸਵੀਰਾਂ ਆਮ ਹੀ ਲਟਕਦੀਆਂ ਸਾਨੂੰ ਨਜ਼ਰ ਆਉਂਦੀਆਂ ਨੇ, ਜਿਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ, ਜਿਹਨਾਂ ਦਾ ਇਤਿਹਾਰ ਸੀ, ਜਿਹੜੇ ਹਿਸਟਰੀ ਤੋਂ ਨਹੀਂ ਵਾਕਫ, ਜਿਹਨਾਂ ਦਾ ਇਤਿਹਾਰ ਸੀ, ਉਹ ਉਦੋਂ ਕਿੱਥੇ ਸਨ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੇ ਉੱਤੇ ਹਿੰਦੁਸਤਾਨ ਦੀ ਬਹੁ ਬੇਟੀ ਵਿਕਦੀ ਸੀ। ਸੋ ਉਹ ਪੰਜਾਬ ਦੇ ਜਾਏ ਜਿਨ੍ਹਾਂ ਨੇ ਅਬਦਾਲੀ ਵਰਗਿਆਂ ਨੂੰ, ਜਿਹੜੇ ਜਰਵਾਣੇ ਸਨ ਉਸ ਸਮੇਂ ਦੇ, ਜਿਨ੍ਹਾਂ ਨੂੰ ਠੱਲ ਪਾਈ, ਅਤੇ ਜਿਹਦੇ ਕਰਕੇ ਉਸ ਹਿੰਦੁਸਤਾਨ ਦੀ ਜਿਹੜੀ ਹੈ ਇੱਜ਼ਤ ਜਿਹੜੀ ਸੀ, ਜਿਹੜੀ ਰੁਲਣੋਂ ਬੰਦ ਹੋਈ ਹੈ। ਜਿਹੜੇ ਆਪ ਭਰਾ ਅਤੇ ਬਾਪ ਜਿਹੜੇ ਆਪ ਉਹਨਾਂ ਦੇ ਨਾਲ ਮੁਗਲਾਂ ਦੇ ਨਾਲ ਆਪਣੀਆਂ ਸੋਹਣੀਆਂ ਸੁਨੱਖੀਆਂ ਧੀਆਂ ਨੂੰ, ਸੋਹਣੀਆਂ ਸੁਨੱਖੀਆਂ ਨੂੰਹਾਂ ਨੂੰ, ਸੋਹਣੀਆਂ ਸੁਨੱਖੀਆਂ ਔਰਤਾਂ ਨੂੰ ਆਪ ਹੱਥੀਂ ਉਹਨਾਂ ਨੂੰ ਦੇ ਦਿੰਦਾ ਸੀ, ਲੈ ਜਾਓ ਹੋਰ ਵੀ ਟਕਾ ਪੈਸਾ ਜੋ ਘਰ ਦੇ ਵਿੱਚ ਉਹ ਵੀ ਦਿੰਦੇ ਸਨ ਸੋ ਜੇਕਰ ਗੁਰੂ ਬਾਬੇ ਨੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਜੜ ਲਾਈ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਲੜੀ ਵਾਰ ਜਿਹੜਾ ਚੱਲਿਆ ਪੀਰੀਅਡ ਉਹਦੀ ਸੰਪਾਦਨਾ ਜਦੋਂ ਕੀਤੀ ਹੈ 1699 ਦੇ ਵਿੱਚ ਤੇ ਗੁਰੂ ਸਾਹਿਬਾਨ ਨੇ ਬਰੋਬਰਤਾ ਦੇ ਕੇ ਇੱਕ ਪਲੇਟਫਾਰਮ ਦੇ ਉੱਤੇ ਖੜਾ ਕਰ ਦਿੱਤਾ ਤੇ ਜਿੱਥੇ ਇਤਿਹਾਸ ਦੇ ਵਿੱਚੋਂ ਸਾਨੂੰ ਅਹਿਮ ਬੀਬੀਆਂ ਦਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਮਿਲੇਗਾ ਜਿਨ੍ਹਾਂ ਨੇ ਰੱਖਿਆ ਖੁਦ ਕੀਤੀ ਹੈ ਮਾਤਾ ਭਾਗ ਕੌਰ ਮਾਤਾ ਬੀਬੀ ਹਰਸ਼ਰਨ ਕੌਰ ਜਿਨ੍ਹਾਂ ਨੇ ਗੜੀ ਚਮਕੌਰ ਦੇ ਸ਼ਹੀਦਾਂ ਨੂੰ ਉੱਥੇ ਜਿਹੜੀ ਉਹਨਾਂ ਦਾ ਸੰਸਕਾਰ ਕੀਤਾ ਤੇ ਫਿਰ ਬੀਬੀ ਹਰਸ਼ਰਨ ਕੌਰ ਦੂਸਰੀ ਜਿਹੜੀ ਹੈ ਜਿਹਨੇ ਨਲੂਏ ਦਾ ਸੁਨੇਹਾ ਜਿਹੜਾ ਲਿਆ ਕੇ ਫੌਜਾਂ ਨੂੰ ਦਿੱਤਾ ਹੈ ਸੋ ਸਮਝੀਏ ਤਾਂ ਸਹੀ ਸਾਡਾ ਇਤਿਹਾਸ ਕੀ ਸੀਗਾ ਤੇ ਅਸੀਂ ਕੀ ਬਣਾ ਦਿੱਤਾ ਇਸ ਦੇ ਨਾਲ ਹੀ ਥੋੜੇ ਜਿਹੇ ਵਰੇ ਦੀ ਗੱਲ ਹੈ 7-8 ਸਾਲ ਦੀ ਗੱਲ ਹੈ ਆਨੰਦਪੁਰ ਸਾਹਿਬ ਦੇ ਵਿੱਚ ਦੋ ਅੰਮ੍ਰਿਤਧਾਰੀ ਬੇਟੀਆਂ ਸਾਡੀਆਂ ਸਿੱਖ ਨੌਜਵਾਨ ਲੜਕੀਆਂ ਉੱਥੇ ਸਟੇਸ਼ਨ ਦੇ ਉੱਤੇ ਵੇਟ ਕਰ ਰਹੀਆਂ ਸਨ ਉਹਨਾਂ ਦੇ ਕਿਸੇ ਗੈਸਟ ਨੇ ਆਉਣਾ ਸੀ ਉਹਨੂੰ ਲੈਣ ਲਈ ਪਹੁੰਚੇ ਹੋਏ ਸਨ ਜਿੱਥੇ ਇੱਕ ਪੁਲਿਸ ਵਾਲੇ ਨੇ ਉਹਨਾਂ ਦੇ ਉੱਤੇ ਜਿਹੜਾ ਵੱਧ ਸਲੂਕੀ ਕਰਨੀ ਚਾਹੀ ਤੇ ਕਿਵੇਂ ਉਹਨਾਂ ਨੇ ਆਪਣੀ ਰੱਖਿਆ ਕੀਤੀ ਉਹ ਜਾਗ ਦੀ ਜਿਹੜੀ ਜ਼ਮੀਨ ਜਿਹੜੀ ਇੱਕ ਸਾਡੇ ਮੂਹਰੇ ਅੱਜ ਦੇ ਟਾਈਮ ਦੇ ਵਿੱਚ ਉਹ ਇੱਕ ਸਟੋਰੀ ਹੈ ਇੱਕ ਉਹ ਸਾਡੇ ਸਾਹਮਣੇ ਇੱਕ ਪਰਿਪੱਕਤਾ ਦੀ ਉਹ ਨਿਸ਼ਾਨੀ ਹੈ ਕਿ ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਸੀ ਉਹਨਾਂ ਨੇ ਆਪਣੀ ਰੱਖਿਆ ਕਿਵੇਂ ਕੀਤੀ
ਹਾਂਜੀ ਬਿਲਕੁਲ ਜਿਵੇਂ ਅੱਜ ਕੱਲ੍ਹ ਭਾਰਤ ਦੇ ਵਿੱਚ ਜਿਹੜੇ ਆਪਾਂ ਦੇਖਦੇ ਹਾਂ ਕਿ ਜੋ ਉੱਥੋਂ ਦਾ ਜੋ ਚੱਲ ਰਹੇ ਹਾਲਾਤ ਨੇ ਉਹਨਾਂ ਦੇ ਮੁਤਾਬਕ ਰੋਜ਼ ਹਰ ਰੋਜ਼ ਕਿੰਨੇ ਹੀ ਬਲਾਤਕਾਰ ਹੁੰਦੇ ਨੇ ਅਤੇ ਕਿੰਨੀਆਂ ਹੀ ਬੇਕਸੂਰ ਲੜਕੀਆਂ ਨੂੰ ਮਾਰ ਖਪਾ ਦਿੱਤਾ ਜਾਂਦਾ ਬਲਾਤਕਾਰ ਤੋਂ ਬਾਅਦ ਉਹਦੇ ਨਾਲ ਉਹ ਕਿਤੇ ਚੰਗਾ ਲੜ ਕੇ ਮਰਨਾ ਅਤੇ ਜਿਵੇਂ ਉਦਾਹਰਣ ਦਿੱਤੀ ਵੀਰ ਕੁਲਦੀਪ ਸਿੰਘ ਨੇ ਕਿ ਕਿਵੇਂ ਉਹ ਸਵੈ ਰੱਖਿਆ ਦੇ ਨਾਲ ਇੱਕ ਪੁਲਿਸ ਵਾਲੇ ਨੂੰ ਵੀ ਉੱਥੋਂ ਭੱਜਣਾ ਪਿਆ ਇਹ ਜਿਹੜੇ ਜਜ਼ਬਾਤ ਮੁੜ ਤੋਂ ਆਪਣੀ ਕੌਮ ਦੇ ਵਿੱਚ ਪੈਦਾ ਕਰਨਾ ਪਵੇਗਾ ਅਤੇ ਦੂਸਰੀ ਗੱਲ ਜਿਹੜੀ ਇਤਿਹਾਰ ਜਿਹੜੀ ਤਸਵੀਰਾਂ ਦੀ ਹੈ ਇਹ ਇੱਕ ਵਿਪਰਵਾਦੀ ਸੋਚ ਜਿਹੜੀ ਰੱਖਣਾ ਚਾਹੁੰਦੀ ਹੈ ਮਨਮੁੱਖ ਹੋਏ ਬੰਦੇ ਕਾ ਬੰਦਾ ਉਹ ਹਿਸਾਬ ਦੇ ਨਾਲ ਬਈ ਬੰਦਿਆਂ ਦੇ ਤੋਂ ਵੀ ਅੱਗੇ ਜਾ ਕੇ ਬੰਦਿਆਂ ਦੀ ਬਣਾਈ ਹੋਈ ਮੂਰਤੀ ਤਸਵੀਰ ਉਹਦੇ ਪੁਜਾਰੀ ਬਣਾ ਕੇ ਸਾਨੂੰ ਰੱਖਣਾ ਚਾਹੁੰਦੀ ਹੈ ਉਹ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ ਇਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਅਤੇ ਬੇਬੇ ਨਾਨਕੀ ਜੀ ਉਹਨਾਂ ਦੇ ਭੈਣ ਜੀ ਉਹਨਾਂ ਦੀ ਜਦੋਂ ਤਸਵੀਰ ਬਣਾਈ ਜਾਂਦੀ ਉਹਦਾ ਉਹਦੇ ਪਿੱਛੇ ਜਿਹੜੀ ਉਹਦੀ ਮਾਨਸਿਕਤਾ ਵਿਪਰਵਾਦ ਦੀ ਕੰਮ ਕਰਦੀ ਹੈ ਉਹ ਇਹ ਹੈ ਕਿ ਜਿਹੜੀਆਂ ਕਿਉਂਕਿ ਬੇਬੇ ਨਾਨਕੀ ਜੀ ਸਿੱਖ ਕੌਮ ਨੂੰ ਧਾਰਨ ਕਲੇ ਕਰਨ ਵਾਲੇ ਪਹਿਲੇ ਸਿੱਖ ਸੀ ਇਹ ਇੱਕ ਜੁਰਤ ਵਾਲੀ ਗੱਲ ਹੁੰਦੀ ਹੈ ਜਿਹੜੀ ਜਿਹਨੂੰ ਆਪਾਂ ਮਰਦਾਵੀ ਸੋਚ ਕਹਿ ਸਕਦੇ ਹਾਂ ਇਹ ਅਸਲ ਵਿੱਚ ਮਰਦਾਨਗੀ ਹੁੰਦੀ ਹੈ ਕਿ ਉਸ ਚੱਲ ਰਹੇ ਸਾਰੇ ਹੀ ਸਮਾਜਿਕ ਤਾਣੇ ਬਾਣੇ ਦੇ ਵਿੱਚ ਬੇਬੇ ਨਾਨਕੀ ਜੀ ਨੇ ਡਟ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਿਹਦਾ ਸਾਥ ਦਿੱਤਾ ਅਤੇ ਉਹਨਾਂ ਸਭ ਤੋਂ ਪਹਿਲੇ ਸਿੱਖ ਬੇਬੇ ਨਾਨਕੀ ਜੀ ਬਣੇ ਅਤੇ ਇਸੇ ਕਰਕੇ ਹੀ ਇਹ ਦੋਵੇਂ ਚੀਜ਼ਾਂ ਵਿਪਰਵਾਦ ਨੂੰ ਕਿਸੇ ਵੀ ਹੱਦ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੋ ਸਕਦੀਆਂ ਕਿ ਔਰਤ ਸਮਾਜ ਦੇ ਵਿੱਚ ਬਰਾਬਰਤਾ ਆਵੇ ਅਤੇ ਦੂਸਰਾ ਜਿਹੜਾ ਉਸਦਾ ਬਣਾਇਆ ਜਾਲ ਜਿਸ ਦੇ ਵਿੱਚ ਜਿਹੜਾ ਚੱਲਦਾ ਹੀ ਇਸ ਕਿਸਮ ਦੇ ਉੱਤੇ ਹੁੰਦੇ ਕਿਸਮ ਦੇ ਉੱਤੇ ਹੈ ਕਿ ਇੱਕ ਨੂੰ ਮਾੜਾ ਕਹਿ ਕੇ ਇੱਕ ਨੂੰ ਉੱਚਾ ਕਹਿ ਕੇ ਇੱਕ ਨੂੰ ਵਡਿਆ ਕੇ ਇੱਕ ਨੂੰ ਨੀਵਾਂ ਦਿਖਾ ਕੇ ਇਹਨਾਂ ਦੇ ਵਿੱਚ ਪਾੜ ਪਾ ਕੇ ਜਿਹੜਾ ਉਹ ਆਪਣਾ ਜਿਹੜਾ ਤੋਰੀ ਫੁਲਕਾ ਉਹ ਸਦੀਆਂ ਤੋਂ ਇਸੇ ਤਰ੍ਹਾਂ ਹੀ ਚਲਾਉਂਦਾ ਆ ਰਿਹਾ ਹੈ ਅਤੇ ਉਹ ਇਸ ਚੱਲ ਰਹੇ ਸਮਾਜਿਕ ਤਾਣੇ ਬਾਣੇ ਨੂੰ ਜਿਹੜਾ ਬਦਲ ਨਹੀਂ ਦੇਣਾ ਚਾਹੁੰਦਾ ਹੁਣ ਜਿਹੜੇ ਹਾਲਾਤ ਕਾਫੀ ਹੱਦ ਤੱਕ ਬਦਲ ਰਹੇ ਨੇ ਕੁਝ ਕੁ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਪ੍ਰਚਾਰ ਦੇ ਮਾਧਿਅਮ ਨੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਵਧਣ ਕਰਕੇ ਜਿਹੜੀ ਆਮ ਲੋਕਾਂ ਦੇ ਵਿੱਚ ਜਾਗਰੂਕਤਾ ਕਾਫੀ ਆ ਰਹੀ ਹੈ ਪਰ ਹਾਲੇ ਆਪਾਂ ਉਸ ਗੱਲ ਤੋਂ ਕੋਹਾਂ ਦੂਰ ਹਾਂ ਜਿਹੜੀ ਗੱਲ ਸਿੱਖ ਸਮਾਜ ਦੇ ਵਿੱਚ ਹੋਣੀ ਚਾਹੀਦੀ ਸੀ ਕਿ ਜਿਹੜੀ ਸਾਨੂੰ ਹਰ ਇੱਕ ਵਿਚਾਰ ਗੁਰਬਾਣੀ ਦੇ ਉੱਤੇ ਕੇਂਦਰਿਤ ਕਰਕੇ ਸੰਗਤੀ ਰੂਪ ਦੇ ਵਿੱਚ ਜਿਹੜੇ ਫੈਸਲੇ ਅਤੇ ਸੰਗਤੀ ਰੂਪ ਦੇ ਵਿੱਚ ਜਿਵੇਂ ਆਪਾਂ ਨੂੰ ਵਿਚਰਨਾ ਚਾਹੀਦਾ ਸੀ ਉਸ ਗੱਲ ਤੋਂ ਹਾਲੇ ਆਪਾਂ ਕੋਹਾਂ ਦੂਰ ਹਾਂ ਅਤੇ ਬੜੀ ਸਾਜਿਸ਼ ਅਧੀਨ ਸਾਨੂੰ ਜਿਹੜੇ ਸਾਡੇ ਅਸਲ ਮੁੱਦੇ ਨੇ ਉਹਨਾਂ ਤੋਂ ਪਾਸੇ ਕਰਕੇ ਹੋਰ ਹੀ ਮੁੱਦਿਆਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਤੇ ਜੇ ਕੋਈ ਸਹੀ ਮੁੱਦਿਆਂ ਦੇ ਵੱਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਉੱਤੇ ਅਜਿਹਾ ਉਹਦੇ ਆਲੇ ਦੁਆਲੇ ਜਾਲ ਬੁਣ ਦਿੱਤਾ ਜਾਂਦਾ ਹੈ ਕਿ ਉਸ ਨੂੰ ਮਾਨਸਿਕ ਤੌਰ ਤੇ ਇੰਨਾ ਨੀਵਾਂ ਡੇਗ ਦਿੱਤਾ ਜਾਂਦਾ ਹੈ ਕਿ ਉਹ ਜਿਵੇਂ ਕਹਿ ਲਈਏ ਕਿ ਵਿਚਾਰਾ ਜਿਹਾ ਮਹਿਸੂਸ ਕਰਦਾ ਹੈ, ਉਹ ਇੱਕ ਤਰ੍ਹਾਂ ਦੇ ਨਾਲ ਉਸ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ ਗੱਲ ਕਰਨ ਦੀ ਅਗਲੀ ਵਾਰ ਜਿਹੜੀ ਉਸ ਦੇ ਵਿੱਚ ਪਹਿਲੀ ਹੁੰਦੀ ਸੀ। ਖਾਸ ਤੌਰ ਦੇ ਉੱਤੇ ਪ੍ਰਚਾਰਕਾਂ ਨੂੰ ਇਸ ਗੱਲ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਹ ਪ੍ਰਚਾਰਕ ਚੁਣੇ ਜਾਂਦੇ ਨੇ ਜਿਹੜੇ ਪਿੰਡ ਪਿੰਡ ਦੇ ਵਿੱਚ ਜਾ ਕੇ ਘਰ ਘਰ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਤੇ ਸਹੀ ਪ੍ਰਚਾਰ ਕਰਦੇ ਨੇ, ਗੁਰਮਤਿ ਦਾ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਹਨਾਂ ਤੋਂ ਹੋਈਆਂ ਛੋਟੀਆਂ ਛੋਟੀਆਂ ਗਲਤੀਆਂ ਜਿਹੜੀ ਕਿ ਇੱਕ ਇਨਸਾਨ ਦਾ ਇੱਕ ਸੁਭਾਅ ਹੈ ਕਿ ਜਿਹੜਾ ਇਨਸਾਨ ਜਿਵੇਂ ਕਹਿ ਦਿੰਦੇ ਨੇ ਕਿ ਇਨਸਾਨ ਗਲਤੀ ਦਾ ਪੁਤਲਾ, ਉਹ ਇੱਕ ਸੁਭਾਅ ਜਿਹੜਾ ਹੁੰਦਾ ਹੈ ਉਸ ਦੇ ਚੱਲਦਿਆਂ ਜਿਹੜੀਆਂ ਅਣਜਾਣੇ ਚ ਗਲਤੀਆਂ ਹੋ ਜਾਂਦੀਆਂ ਨੇ, ਜਾਣ ਬੁੱਝ ਕੇ ਕੀਤੀ ਗਲਤੀ ਗਲਤੀ ਨਹੀਂ ਉਹ ਅਪਰਾਧ ਹੁੰਦਾ ਹੈ ਤੇ ਅਣਜਾਣੇ ਚ ਹੋਈਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਜਿਹੜਾ ਉਹ ਸੁਭਾਵਕ ਇੱਕ ਮਨੁੱਖ ਦਾ ਇੱਕ ਸੁਭਾਵਕ ਪੱਖ ਹੈ, ਇੱਕ ਸੁਭਾਅ ਹੈ ਕਿ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ ਤੇ ਉਹ ਛੋਟੀਆਂ ਛੋਟੀਆਂ ਗਲਤੀਆਂ ਨੂੰ ਇੰਨਾ ਵੱਡਾ ਕਰਕੇ ਪੇਸ਼ ਕੀਤਾ ਜਾਂਦਾ, ਰਾਈ ਦਾ ਪਹਾੜ ਬਣਾ ਕੇ। ਜਿਵੇਂ ਆਪਣੇ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਕਿ ਜਿਹੜੇ ਸਾਡੇ ਸਿੱਖ ਪ੍ਰਚਾਰਕ ਜਾਂ ਸਿੱਖ ਪ੍ਰਚਾਰਕ ਜਿਹੜੀ ਇੱਕ ਬਣ ਚੁੱਕੀ ਹੈ ਇੱਕ ਸਾਡੇ ਸਮਾਜ ਦੇ ਵਿੱਚ, ਜਿਵੇਂ ਉਹਨਾਂ ਦੇ ਵਿੱਚ ਰਾਗੀ ਪਾਠੀ ਢਾਡੀ ਕਵੀਸ਼ਰ ਤੇ ਪ੍ਰਚਾਰਕ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਹ ਸਾਰਾ ਕੁਝ ਇੱਕ ਕਹਿ ਲਈਏ ਕਿ ਆਪਾਂ ਪ੍ਰਚਾਰਕ ਸਮਾਜ ਇਸ ਨੂੰ ਕਹਿ ਸਕਦੇ ਇੱਕ ਬਣ ਚੁੱਕਾ ਹੈ ਤੇ ਉਸ ਦੇ ਵਿੱਚ ਜਿਹੜੀ ਉਹਨਾਂ ਨੇ ਕੁਰੀਤੀਆਂ ਦੀ ਗੱਲ ਕੀਤੀ ਜਿਹੜੀ ਕਰਨੀ ਵੀ ਚਾਹੀਦੀ ਹੈ ਤੇ ਬਿਲਕੁਲ ਇਹ ਚੀਜ਼ਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਬਜਾਏ ਕਿ ਜਿਹੜੇ ਉਹ ਮੁੱਦੇ ਜਿਹੜੇ ਕੌਮ ਨੂੰ ਦੁਫਾੜ ਕਰਦੇ ਹੋਣ, ਉਹ ਉਹਨਾਂ ਮੁੱਦਿਆਂ ਵੱਲ ਸਾਨੂੰ ਜ਼ਰੂਰ ਕੇਂਦਰਿਤ ਹੋਣਾ ਚਾਹੀਦਾ ਹੈ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਵੱਡਾ ਇੱਕ ਮਸਲਾ ਬਣ ਕੇ ਸਾਹਮਣੇ ਆਉਣਗੇ। ਤੇ ਭਾਈ ਅਮਰੀਕ ਸਿੰਘ ਜੀ ਦੀ ਗੱਲ ਇਹ ਬਿਲਕੁਲ ਦਰੁਸਤ ਹੈ ਕਿ ਜਦੋਂ ਕਿਸੇ ਧਰਮ ਦਾ ਵਪਾਰੀਕਰਨ ਕਰ ਦਿੱਤਾ ਜਾਵੇ ਉਸ ਦੇ ਵਿੱਚ ਲੋਕ ਸਿਰਫ ਇਸ ਕੰਮ ਲਈ ਆਉਣ ਕਿ ਚਲੋ ਇੱਥੇ ਪੈਸੇ ਸੋਹਣੇ ਬਣਦੇ ਨੇ ਬਾਕੀ ਕੰਮਾਂ ਤੋਂ ਇਲਾਵਾ, ਤੇ ਉਹ ਜਿਹੜੇ ਉਸ ਧਰਮ ਦੇ ਵਿੱਚ ਗਿਰਾਵਟ ਆਉਣੀ ਯਕੀਨੀ ਹੈ ਤੇ ਇਹੀ ਕੁਝ ਵਾਪਰ ਰਿਹਾ ਹੈ ਕਿ ਕਿਵੇਂ ਆਪਾਂ ਉਦਾਹਰਣਾਂ ਦੇ ਤੌਰ ਤੇ ਦੇਖੀਏ ਤਾਂ ਪਿਛਲੇ ਸਮੇਂ ਦੇ ਦੌਰਾਨ ਇੱਕ ਪਾਠੀ ਵੱਲੋਂ ਜਿਹੜਾ ਪ੍ਰਸ਼ਾਦ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਤੇ ਉਸ ਦੇ ਚੱਲਦਿਆਂ ਛੋਟੇ ਛੋਟੇ ਬੱਚਿਆਂ ਦੀ ਮੌਤ ਹੋਈ ਤੇ ਜਦੋਂ ਪਾਠੀ ਨੂੰ ਫੜਿਆ ਗਿਆ ਤੇ ਉਸ ਨੂੰ ਸਵਾਲ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਜਿਹੜੀ ਮੇਰੀ ਨਿੱਜੀ ਰੰਜਿਸ਼ ਸੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਸ ਦੇ ਚੱਲਦਿਆਂ ਉਸਨੇ ਜ਼ਹਿਰ ਮਿਲਾਇਆ ਤੇ ਉਹ ਜ਼ਹਿਰ ਖਾਣ ਦੇ ਨਾਲ ਜਿਹੜੇ ਮਾਸੂਮ ਬੱਚਿਆਂ ਦੀ ਮੌਤ ਹੋਈ ਉਸਦਾ ਅਸਲ ਜ਼ਿੰਮੇਵਾਰ ਕੌਣ ਹੈ ਤੇ ਇਹ ਮੌਤ ਅਜਿਹੀਆਂ ਮੌਤਾਂ ਅੱਗੇ ਤੋਂ ਨਾ ਹੋਣ ਉਹਦੇ ਲਈ ਕੀ ਅੱਗੇ ਕੀ ਕੁਝ ਰੱਖਿਆ ਗਿਆ, ਕੀ ਉਸ ਤੇ ਵਿਚਾਰ ਕੀਤੀ ਗਈ, ਕੋਈ ਇਸਦਾ ਕੋਈ ਵੀ ਆਪਾਂ ਕੋਈ ਸਾਰਥਕ ਸਿੱਟਾ ਨਹੀਂ ਦੇਖ ਸਕਦੇ। ਉਹੀ ਕੰਮ ਸ਼ਰੇਆਮ ਫਿਰ ਚੱਲੇ ਜਾ ਰਹੇਗਾ ਕਿਉਂਕਿ ਨਾ ਪ੍ਰਬੰਧਕ ਕਮੇਟੀਆਂ ਨੂੰ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਹੈ ਤੇ ਨਾ ਹੀ ਪ੍ਰਚਾਰਕ ਸ਼੍ਰੇਣੀ ਨੂੰ। ਸਾਰੇ ਜਿਹੜੇ ਨੇ ਧਰਮ ਦਾ ਵਪਾਰੀਕਰਨ, ਧਰਮ ਦੇ ਵਿੱਚੋਂ ਜਿਹੜਾ ਆਪਣਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਗੁਰਦੁਆਰੇ ਅੱਜ ਕੱਲ੍ਹ ਗੁਰਦੁਆਰੇ ਘੱਟ ਤੇ ਜ਼ਿਆਦਾਤਰ ਵਪਾਰ ਦਾ ਮਾਧਿਅਮ, ਸਿਆਸਤ ਦਾ ਮਾਧਿਅਮ ਰਹਿ ਚੁੱਕੇ ਨੇ ਤੇ ਇਸ ਦੇ ਚੱਲਦਿਆਂ ਉਹ ਲੋਕਾਂ ਦਾ ਆਉਣਾ ਸੁਭਾਵਿਕ ਹੈ ਜਿਨ੍ਹਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹ ਸਿਰਫ ਆਪਣੀ ਰੋਜ਼ੀ ਰੋਟੀ ਦੇ ਲਈ ਜਿਹੜਾ ਇਸ ਖੇਤਰ ਨੂੰ ਚੁਣਦੇ ਨੇ। ਪਿੱਛੇ ਜੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਆਈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਆਪਣੇ ਸਾਥੀ ਦਾ ਜਿਹੜਾ ਸਿਰ ਕਲਮ ਕਰ ਦਿੱਤਾ ਸੀ ਤੇ ਜਦੋਂ ਉਸ ਮਸਲੇ ਦੀ ਜਾਂਚ ਪੜਤਾਲ ਕੀਤੀ ਗਈ ਉਸ ਸ਼ਖਸ ਨੂੰ ਫੜਿਆ ਗਿਆ ਜਿਹੜਾ ਦੋਸ਼ੀ ਸੀ ਤਾਂ ਉਸਦੇ ਜਿਹੜੇ ਕੇਸ ਵੀ ਨਹੀਂ ਸਨ ਤੇ ਉਸਨੇ ਪੰਜ ਕਕਾਰ ਵੀ ਨਹੀਂ ਸੀ ਪਾਏ ਹੋਏ, ਸਿਰਫ ਦਮਾਲਾ ਸਜਾ ਕੇ ਤੇ ਇੱਕ ਬਾਣਾ ਪਾ ਕੇ ਉਹ ਉੱਤੋਂ ਦੀ ਕਿਰਪਾਨ ਪਾ ਕੇ ਉਹ ਇੱਕ ਭਿੱਖੀ ਸਿੱਖ ਵਿਚਰ ਰਿਹਾ ਸੀ ਸਿੱਖ ਸਮਾਜ ਦੇ ਅੰਦਰ। ਤੇ ਜਿਹੜੀ ਗੱਲ ਅਸੀਂ ਪ੍ਰੋਗਰਾਮ ਦੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਤੇ ਪਹਿਲਾਂ ਵੀ ਗਾਹੇ ਬਗਾਹੇ ਚੱਲਦਿਆਂ ਇਹ ਗੱਲ
ਅਕਸਰ
ਹੀ ਆਪਾਂ ਜਿਹੜੀ ਕਰਦੇ ਰਹਿੰਦੇ ਹਾਂ ਕਿ ਜਿਹੜੀ ਆਰ ਐਸ ਐਸ ਦੇ ਤਿਆਰ ਕੀਤੇ ਹੋਏ ਸਿੱਖ ਜਿਹੜੇ ਸਿੱਖ ਨਹੀਂ ਨੇ, ਸਿਰਫ ਦੇਖਣ ਨੂੰ ਸਿੱਖ ਨੇ, ਸੋਚ ਉਹਨਾਂ ਦੀ ਸਿੱਖੀ ਵਾਲੀ ਨਹੀਂ, ਉਹ ਹੌਲੀ ਹੌਲੀ ਬਹੁਤ ਹੱਦ ਤੱਕ ਜਿਹੜੀ ਸਿੱਖ ਸਮਾਜ ਦੇ ਵਿੱਚ ਘੁਸਪੈਠ ਕਰ ਚੁੱਕੇ ਨੇ।
ਉਹਨਾਂ ਦੀ ਜੇਕਰ ਪਹਿਚਾਣ ਕਰਨੀ ਹੋਵੇ ਸੋ ਬੜੀ ਸੌਖੀ ਹੈ ਜੀ, ਤੁਸੀਂ ਪ੍ਰਚਾਰ ਇਸ ਤਰ੍ਹਾਂ ਉਹਨਾਂ ਦੀ ਪਹਿਚਾਣ ਇਸ ਤਰ੍ਹਾਂ ਕਰ ਸਕਦੇ ਹੋ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉੱਤੇ ਘੱਟ ਪਹਿਰਾ ਦਿੰਦੇ ਹੋਣ ਤੇ ਇੱਧਰ ਉੱਧਰ ਦੀਆਂ ਕੂੜ ਕਵਾੜ ਦੀਆਂ ਗੱਲਾਂ ਜ਼ਿਆਦਾ ਬੋਲਦੇ ਹੋਣ, ਵਹਿਮਾਂ ਭਰਮਾਂ ਤੇ ਜਾਂ ਜਿਹੜੀਆਂ ਕਰਾਮਾਤਾਂ ਦੀਆਂ ਵਿਚਾਰਾਂ ਜਿਹੜੀਆਂ ਕਥਾ ਦੇ ਦੌਰਾਨ ਜ਼ਿਆਦਾ ਕਰਦੇ ਹੋਣ, ਉਹ ਸਾਰੇ ਹੀ ਆਰ ਐਸ ਐਸ ਦੇ ਕਰਿੰਦੇ ਨੇ। ਚਾਹੇ ਕੋਈ ਵੀ ਹੋਵੇ, ਮੈਂ ਵੀ ਜੇ ਕੱਲ ਨੂੰ ਮੇਰੀ ਵੀ ਟਿਊਨ ਚ ਜੇਕਰ ਫਰਕ ਪੈਂਦਾ, ਸਮਝ ਲਓ ਵੀ ਕਿਤੇ ਕਿਤੇ ਸਮਝੌਤਾ ਹੋ ਗਿਆ।
ਹਾਂਜੀ, ਇਹ ਕਸਵੱਟੀ ਬੜੀ ਵੱਡੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਪਰ ਇਹ ਗੱਲ ਨੂੰ ਸ਼ਾਇਦ ਤੁਸੀਂ ਬਹੁਤਾ ਹੱਲੇ ਤਰਜੀਹ ਨਾ ਦਵੋ, ਪਰ ਜਦੋਂ ਕਦੇ ਵੀ ਆਪਣੀ ਕੋਈ ਚੜ੍ਹਦੀ ਕਲਾ ਦੀ ਗੱਲ ਸ਼ੁਰੂ ਹੋਣੀ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਜਦੋਂ ਆਪਾਂ ਇਕੱਠੇ ਹੋ ਕੇ ਤੁਰਨ ਦੀ ਗੱਲ ਕਰਾਂਗੇ ਉਦੋਂ ਹੀ ਹੋਊਗੀ। ਤੇ ਉਨੇ ਸਮੇਂ ਤੱਕ ਜਿਹੜੇ ਚੱਲਦੇ ਮਸਲਿਆਂ ਦੇ ਉੱਤੇ, ਜਿਹੜੇ ਚਲੰਤ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਬੜੀ ਜ਼ਰੂਰੀ ਹੁੰਦੀ ਹੈ। ਠੀਕ ਹੈ, ਇਸ ਨੂੰ ਅੱਜ ਭਾਵੇਂ ਘੱਟ ਹੁੰਗਾਰਾ ਮਿਲਦਾ ਹੋਵੇ, ਭਾਵੇਂ ਅੱਗੇ ਨਾਲੋਂ ਪਹਿਲਾਂ ਨਾਲੋਂ ਕਾਫੀ ਫਰਕ ਹੈ, ਪਹਿਲਾਂ ਨਾਲੋਂ ਕਾਫੀ ਇਹਨਾਂ ਗੱਲਾਂ ਨੂੰ ਹੁੰਗਾਰਾ ਮਿਲ ਰਿਹਾ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਵੀ ਇਸ ਦੇ ਉੱਤੇ ਆਪਾਂ ਪਹਿਰਾ ਦਿੰਦੇ ਰਹਾਂਗੇ, ਇਹਦੀ ਮਜ਼ਬੂਤੀ ਦਿਨ ਬ ਦਿਨ ਜ਼ਰੂਰ ਵੱਧਦੀ ਜਾਵੇਗੀ।
ਹਾਂਜੀ ਹਾਂਜੀ, ਤੇ ਮੈਂ ਫਿਰ ਉਹੀ ਇਹ ਸਾਡੇ ਦੋਨੇ ਵਿਸ਼ੇ ਨੇ, ਇਹਨਾਂ ਤੇ ਅਸੀਂ ਇਸੇ ਤਰ੍ਹਾਂ ਹੀ ਵਿਚਾਰ ਜਿਹੜੀ ਆਪ ਦੇ ਨਾਲ ਕਰਦੇ ਜਾਵਾਂਗੇ। ਜੇਕਰ ਆਪਾਂ ਪਹਿਲਾ ਵਿਸ਼ਾ ਜਿਹੜਾ ਰੱਖੜੀ ਤੇ ਫਿਰ ਵਾਪਸ ਆਉਂਦੇ ਆ, ਤੇ ਇਹ ਵਿੱਚ ਵਿੱਚ ਚਲੰਤ ਮਸਲੇ ਦੇ ਵਿੱਚ ਆਪਣਾ ਇਹ ਮਸਲਾ ਵੀ ਜਿਹੜਾ ਨਾਲ ਸ਼ੁਰੂ ਹੋ ਗਿਆ, ਤੇ ਜੇਕਰ ਰੱਖੜੀ ਦੀ ਗੱਲ ਕਰਦੇ ਆ, ਅਸੀਂ ਇੱਥੇ ਤੱਕ ਕਿ ਨਲਕਿਆਂ ਟੂਟੀਆਂ, ਮੱਝਾਂ ਦੇ ਸੰਗਲਾਂ, ਮੱਝਾਂ ਦੀਆਂ ਖੁਰਲੀਆਂ, ਸਾਈਕਲ, ਸਕੂਟਰ, ਮੋਟਰਸਾਈਕਲਾਂ ਦੇ ਹੈਂਡਲਾਂ ਨੂੰ, ਤੇ ਮੋਟਰ ਜਿਹੜੀ ਸਾਡੀ ਪਾਣੀ ਕੱਢਣ ਵਾਲੀ ਹੈ, ਜਿੰਨਾ ਅਸੀਂ ਸਿੰਚਾਈ ਦਾ ਕੰਮ ਕਰਦੇ ਹਾਂ, ਉਹਨੂੰ ਵੀ ਅਸੀਂ ਤਾਂ ਮੋਟਰਾਂ ਦੇ ਪੱਖਿਆਂ ਨੂੰ ਵੀ ਜਿਹੜੀਆਂ ਰੱਖਣੀਆਂ ਬੰਨ ਛੱਡੀਆਂ। ਹੁਣ ਇੱਥੋਂ ਦੇਖ ਲਓ ਸਾਡੇ 'ਚ ਮਨਮਤ ਕਿੰਨੀ ਆ ਚੁੱਕੀ ਹੈ। ਦੂਸਰੀ ਗੱਲ, ਜੇਕਰ ਫੋਰ ਉਦਾਹਰਨ ਮੇਰੀ, ਮੈਂ ਆਪਣੇ 'ਤੇ ਲਾ ਕੇ ਗੱਲ ਕਰਦਾ, ਮੇਰੀ ਭੈਣ ਪੰਜਾਬ ਦੇ ਵਿੱਚ ਹੈ ਅਤੇ ਮੈਂ ਨਿਊਜ਼ੀਲੈਂਡ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਬੈਠਾ, ਅਤੇ ਮੇਰੀ ਭੈਣ ਨੂੰ ਕਿਤੇ ਐਮਰਜੈਂਸੀ ਪੈ ਜਾਵੇ, ਕੋਈ ਉੱਥੇ ਕੋਈ ਘਟਨਾ ਵਾਪਰ ਜਾਵੇ ਅਤੇ ਉਹਨੂੰ ਮੇਰੀ ਹੈਲਪ ਦੀ ਲੋੜ ਹੋਵੇ, ਅਤੇ ਮੈਂ ਕਿਸ ਤਰ੍ਹਾਂ ਉੱਥੇ ਪਹੁੰਚ ਸਕਦਾ? ਕਿਉਂ ਨਹੀਂ ਭੈਣ ਨੂੰ ਇੰਨਾ ਅਸੀਂ ਉਹਨੂੰ ਪ੍ਰਪੇਅਰ ਕਰੀਏ, ਇੰਨਾ ਅਸੀਂ ਆਪਣੀ ਭੈਣ ਨੂੰ ਦੱਸੀਏ ਕਿ ਤੂੰ ਇੱਕ ਸਰਦਾਰਾਂ ਦੀ, ਇੱਕ ਸਿੱਖਾਂ ਦੀ, ਗੁਰੂ ਗੋਬਿੰਦ ਸਿੰਘ ਜੀ ਦੀ, ਮਾਤਾ ਭਾਗ ਕੌਰ ਦੀ, ਮਾਤਾ ਸਾਹਿਬ ਕੌਰ ਦੀ ਤੂੰ ਜਾਈ ਹੈ, ਤੂੰ ਆਪਣੀ ਰੱਖਿਆ ਖੁਦ ਕਰਨੀ ਹੈ, ਇੰਨਾ ਪ੍ਰਪੱਕ ਕਿਉਂ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਰਦੇ? ਕਿਉਂ ਅਸੀਂ ਉਸ ਸਮਾਜ ਦਾ ਜਿਹਨੇ ਹਮੇਸ਼ਾ ਹੀ ਔਰਤ ਦਾ ਸ਼ੋਸ਼ਣ ਕੀਤਾ, ਅਸੀਂ ਉਸ ਸਮਾਜ ਦਾ ਹਿੱਸਾ ਕਿਉਂ ਬਣਦੇ ਹਾਂ? ਕਦੇ ਸਾਨੂੰ ਮਾਂ ਦੇ ਰੂਪ ਦੇ ਵਿੱਚ ਗੁਲਾਮੀ ਸਹਿਣੀ ਪੈਂਦੀ ਹੈ, ਕਦੇ ਸਾਨੂੰ ਭੈਣ ਦੇ ਰੂਪ ਦੇ ਵਿੱਚ, ਫਿਰ ਔਰਤ ਦੇ ਰੂਪ ਦੇ ਵਿੱਚ, ਪਤਨੀ ਦੇ ਰੂਪ ਦੇ ਵਿੱਚ। ਔਰਤ ਤਾਂ ਇਹੀ ਕੁਝ ਕਰਦੀ ਰਹੇਗੀ। ਗੁਰੂ ਨੇ ਇਹ ਨਹੀਂ ਦਿੱਤਾ ਕੰਸੈਪਟ, ਗੁਰੂ ਨੇ ਜੋ ਕੰਸੈਪਟ ਦਿੱਤਾ ਉਹਦੇ 'ਤੇ ਆਪਾਂ ਧਿਆਨ ਦੇਈਏ। ਜੇਕਰ ਅਸੀਂ ਆਪਣੀ ਫੁਲਵਾੜੀ ਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਹਾਂ, ਆਪਣੀਆਂ ਭੈਣਾਂ ਨੂੰ ਮਾਤਾ ਸਾਹਿਬ ਕੌਰ ਦੇ ਇਤਿਹਾਸ ਤੋਂ, ਪ੍ਰਸਿੱਧ ਸਿੱਖ ਬੀਬੀਆਂ ਦੀ ਇੱਕ ਛੋਟੀ ਜਿਹੀ ਕਿਤਾਬ ਹੈ, ਉਹ ਸਾਡੇ ਹਰੇਕ ਘਰ ਦੇ ਵਿੱਚ ਹੋਣੀ ਚਾਹੀਦੀ ਹੈ। ਅਸੀਂ ਧੀਆਂ ਭੈਣਾਂ ਵਾਲੇ ਹਾਂ, ਜੇਕਰ ਅਸੀਂ ਉਹ ਕਿਤਾਬ ਆਪਣੀਆਂ ਧੀਆਂ ਭੈਣਾਂ ਨੂੰ ਪੜ੍ਹਾ ਦਈਏ ਨਾ, ਤਾਂ ਮੈਂ ਨਹੀਂ ਸਮਝਦਾ ਕਿ ਸਾਨੂੰ ਲੋੜ ਪਵੇਗੀ ਮੁੜ ਮੁੜ ਕੇ ਦੱਸਣ ਦੀ ਕਿ ਪ੍ਰਸਿੱਧ ਸਿੱਖ ਬੀਬੀਆਂ ਕੌਣ ਸਨ ਅਤੇ ਤੂੰ ਕੌਣ ਹੈ। ਸਾਨੂੰ ਕਦੀ ਦੱਸਣ ਦੀ ਲੋੜ ਨਹੀਂ ਪਵੇਗੀ ਆਪਣੀਆਂ ਭੈਣਾਂ ਨੂੰ, ਆਪਣੀਆਂ ਧੀਆਂ ਨੂੰ। ਕਿਤੇ ਨਾ ਕਿਤੇ ਕਮੀਆਂ ਸਾਡੇ 'ਚ ਵੀ ਨੇ, ਅਸੀਂ ਵੀ। ਦੂਸਰੇ ਪਾਸੇ ਜੇਕਰ ਜਿਹਨਾਂ ਦਾ ਤਿਉਹਾਰ ਹੈ, ਉਹਨਾਂ ਨੇ ਬੜੇ ਤਰੀਕੇ ਦੇ ਨਾਲ ਜੀ ਸ਼ੋਸ਼ਣ ਕੀਤਾ, ਉਹਨੇ ਬੜਾ ਵੱਡਾ ਬਿਜ਼ਨਸ ਕੀਤਾ ਮਠਿਆਈਆਂ ਦੇ ਰੂਪ ਦੇ ਵਿੱਚ ਬਣਾ ਬਣਾ ਕੇ। ਕੌਣ ਨੇ, ਕਿੰਨੇ ਕੁ ਸਰਦਾਰਾਂ ਦੀਆਂ ਮਠਿਆਈ ਦੀਆਂ ਦੁਕਾਨਾਂ ਚੱਲਦੀਆਂ ਮੈਨੂੰ ਦੱਸੋ, ਜਿਹਨਾਂ ਤੋਂ ਤੁਸੀਂ ਲੈ ਕੇ ਆਉਂਦੇ ਹੋਵੋ। ਕਦੇ ਸ਼ਹਿਰ ਦੇ ਵਿੱਚ ਬਿਰਲਾ ਟਾਮਾ ਸਰਦਾਰ ਦੀ ਜਿਹੜੀ ਮਠਿਆਈ ਦੀ ਦੁਕਾਨ ਹੋਵੇਗੀ। ਫਿਰ ਰੱਖੜੀਆਂ, ਰੱਖੜੀ ਜਿਹੜੀ ਇੱਕ ਧਾਗਾ ਜਿਹਨੂੰ ਅਸੀਂ ਕਈ ਵਾਰੀ ਪ੍ਰਵਾਹ ਹੀ ਨਹੀਂ ਕਰਦੇ, ਉਹ ਉਸ ਦਿਨ ਜਾਂ ਉਸ ਦਿਨ ਦੇ ਨੇੜੇ ਤੇੜੇ 100-100 ਰੁਪਈਏ ਨੂੰ, 200-200 ਰੁਪਈਏ ਨੂੰ, 300-300 ਰੁਪਈਏ ਨੂੰ ਉਹ ਵੇਚਦੇ ਨੇ ਅਤੇ ਸ਼ੋਸ਼ਣ ਕਰਦੇ ਨੇ ਸਾਡਾ। ਹਾਂਜੀ, ਸਾਡੇ ਨਾਲ ਇੱਕ ਸਰੋਤੇ ਨੇ, ਉਹਨਾਂ ਦੇ ਵਿਚਾਰ ਦੇ ਨਾਲ ਆਪ ਨੂੰ ਜੋੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਹਾਂਜੀ ਹਾਂਜੀ,
ਰੱਖੜੀ ਦੇ ਸੰਬੰਧ ਵਿੱਚ ਹੀ ਆ ਜੀ, ਰੱਖੜੀ ਦਾ ਸੰਬੰਧ ਨਹੀਂ ਹੈਗਾ ਅਸੀਂ ਕਹਿੰਦੇ ਹਾਂ।
ਹਾਂਜੀ,
ਜਿਨ੍ਹਾਂ ਦਾ ਤਿਉਹਾਰ ਉਹਨਾਂ ਨੂੰ ਮਨਾਉਣਾ ਚਾਹੀਦਾ।
ਹਾਂਜੀ ਉਹਨਾਂ ਨੂੰ ਮੁਬਾਰਕ ਜੀ, ਉਹਨਾਂ ਨੂੰ
ਠੀਕ ਹੈ ਜੀ। ਪਰ ਸਾਡੇ ਤਾਂ ਬਹੁਤ ਸ਼ੋਸ਼ਣ ਕੀਤਾ 1984 ਵਿੱਚ ਵੀ, ਉਹਨਾਂ ਸਾਨੂੰ ਹੱਥ ਵੀ ਦਿਖਾ ਲਿਆ ਜਿਨ੍ਹਾਂ ਦੀਆਂ ਅਸੀਂ ਬਹੁ ਬੇਟੀਆਂ ਚੜਾਉਂਦੇ ਸਿੱਖ ਸਾਡੇ।
ਹਾਂਜੀ
ਉਹਨਾਂ ਨੇ ਸਾਡੀਆਂ ਧੀਆਂ ਨਾਲ ਬਲਾਤਕਾਰ ਕੀਤੇ ਆ ਸਾਡੇ ਸਾਹਮਣੇ।
ਹਾਂਜੀ
ਸਾਨੂੰ ਫੇਰ ਨੀ ਜਾ ਸਮਝ ਹੋ ਰਹੀ। ਸਾਡਾ ਭਾਈਵਾਲ ਵੀ ਅੱਜ ਉਹਨਾਂ ਦੀਆਂ ਕਹਾਣੀਆਂ ਨਾਲ ਰੀਤੀ ਵਾਲ ਅਸੀਂ ਕਰ ਰਹੇ ਹਾਂ।
ਹਾਂਜੀ
ਅਸੀਂ ਕਦੋਂ ਜਾਗਰੂ ਹੁਣ ਇੱਕੋ ਤਿਉਹਾਰ ਨਹੀਂ ਹੈ ਤੇ ਤੀਆਂ ਦਾ ਹਾਰ ਵੀ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਮੈਨਕੋ ਵਿੱਚ।
ਹਾਂਜੀ
ਉਹ ਗੁਲਾਮੀ ਉਸ ਵੇਲੇ ਅਬਦਾਲੀ ਦਾ ਹੁਕਮ ਹੁੰਦਾ ਸੀ ਪਿੰਡ ਵਿੱਚ ਕਿਸੇ ਨੌ ਧੀ ਕੋਈ ਵੀ ਹੋਵੇ ਉਹ ਪਿੰਡ ਤੋਂ ਬਾਹਰ ਆਵੇ ਹਰ ਸ਼ਿੰਗਾਰ ਬਣਾ ਕੇ।
ਹਾਂਜੀ
ਉਹਦੇ ਵਿੱਚ ਚੁਣ ਚੁਣ ਕੇ ਵਾਰ ਕਰਕੇ ਲੈ ਕੇ ਜਾਂਦਾ ਗਜਿੰਦ ਬਾਜ਼ਾਰਾਂ ਚ ਵਿਕਣ ਨੂੰ। ਜਿਹੜੇ ਨੱਥ ਕੰਨ ਮਿੰਨੇ ਬਿੰਨੇ ਜਾਂਦੇ ਆ ਨਾ,
ਹਾਂਜੀ ਉਹ ਜਦੋਂ ਫੜ ਕੇ ਲੈ ਜਾਂਦੇ ਜਦੋਂ ਬਹਿੰਦਾ ਸੀ
ਉਦੋਂ ਦੀ ਨਿਸ਼ਾਨੀ ਅੱਜ ਸਾਡਾ ਫੈਸ਼ਨ ਆ।
ਹਾਂਜੀ
ਅਸੀਂ ਕਹਿੰਦੇ ਹੋਰ ਵਿਦਿਆ ਤਾਂ ਪੜ ਗਏ ਆ ਪਰ ਸਾਡੀ ਜਿਹੜੀ ਨਿੱਜੀ ਧਾਰਮਿਕ ਵਿਦਿਆ ਸੀ ਪਹਿਚਾਣ ਦੀ ਸੀ ਕੀ ਸੀ ਉਹਨੂੰ ਅਸੀਂ ਕਿਸੇ ਨੇ ਗ੍ਰਹਿਣ ਨੀ ਕਰਦੇ। ਉਹਦੇ ਵਿੱਚ ਧੀਆਂ ਦੀਆਂ ਦਾਜ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ ਗਹਿਣਿਆਂ ਬਦਲੇ ਸੋਨੀ ਇੰਨਾ ਸੋਨਾ ਨੀ ਪਾਇਆ ਸਾਨੂੰ ਆਹ ਨੀ ਕੀਤਾ।
ਹਾਂਜੀ ਹਾਂਜੀ ਪਿੱਛੇ ਜਾਏ ਇਹਦੇ ਨਾਲ ਹੀ ਇੱਕ ਰਿਲੇਟਡ ਅੱਜ ਦੇ ਸਮਾਜ ਦੇ ਵਿੱਚ ਇੱਕ ਵੀਡੀਓ ਰਿਕਾਰਡਿੰਗ ਜਿਹੜੀ ਫੋਨ ਦੀ ਵੀ ਇੱਕ ਸਾਹਮਣੇ ਆਈ ਸੀ ਜੀ,
ਇਹ ਜਾਣੂ ਨੀ ਸੀ ਹੋ ਸਕੇ।
ਹਾਂਜੀ
ਅਰ ਕੇ ਸਾਡਾ ਇੱਥੋਂ ਦੇਖੋ ਅਸੀਂ ਲੋਹੜੀ ਦਾ ਤਿਉਹਾਰ ਹੀ ਮਨਾਉਂਦੇ, ਸਾਡਾ ਲੋਹੜੀ ਤਿਉਹਾਰ ਹੀ ਬਿਤਕਰਾ ਤਿਉਹਾਰ ਹੈ ਧੀ ਦੇ ਨਾਲ।
ਹਾਂਜੀ ਹਾਂਜੀ
ਮੁੰਡੇ ਦੀ ਲੋਹੜੀ ਮਨਾਉਂਦੇ ਧੀ ਦੀ ਨੀ ਮਨਾਉਂਦੇ,
ਨੀ ਮਨਾਉਂਦੇ। ਹਾਂਜੀ
ਅਸੀਂ ਕਹਿੰਦੇ ਸਿੱਖ ਆ।
ਹਾਂ
ਜਿਹੜੇ ਅਸੀਂ ਨਹੀਂ ਮਨਾਉਣੇ ਕਿਉਂ ਮਨਾਉਣੇ, ਬਾਹਰੋਂ ਜਾ ਕੇ ਸਪੈਸ਼ਲ ਜਾਂਦੇ ਲੋਹੜੀ ਪਾਉਣ।
ਹਾਂਜੀ
ਕੀ ਅੱਜ ਤੁਸੀਂ ਦੇਖੋ ਕਵੀ ਸੰਤੋਖ ਸਿੰਘ ਕੀ ਲਿਖਦਾ, ਕਹਿੰਦਾ ਮਾਈ ਭਾਗ ਕੌਰ ਇੱਕ ਦੇਵੀ ਦਾ ਰੂਪ ਧਾਰ ਕੇ ਗੁਰੂ ਗੋਬਿੰਦ ਸਿੰਘ ਨਾਲ ਨੰਗੀ ਫਿਰਦੀ ਸੀ। ਤੁਸੀਂ ਪੜ੍ਹੋ ਉਹਦੇ ਸੂਰਜ ਪ੍ਰਕਾਸ਼ ਵਿੱਚ।
ਹਾਂਜੀ
ਅਸੀਂ ਬੀਬੀ ਕਰਛਨ ਕੌਰ ਸਾਡੀਆਂ ਪਹਿਲੀ ਬੇਬੇ ਨਾਨਕੀ ਦਾ ਇਤਿਹਾਸ ਸਿੱਖਣੀ।
ਹਾਂਜੀ
ਭਾਈ ਮਰਦਾਨਾ।
ਹਾਂਜੀ
ਗਰਛਨ ਕੌਰ ਦੋਏ ਗਰਛਨ ਕੌਰ ਬੀਬੀਆਂ।
ਹਾਂਜੀ
ਜਿਨ੍ਹਾਂ ਨੂੰ ਅੱਜ ਬਹਾਦਰ ਕਹਿੰਦੇ ਅਸੀਂ ਉਹਨਾਂ ਦੀਆਂ ਵਾਰਸਾਂ ਬਣਾਉਣ ਨੂੰ ਅਸੀਂ ਕਹਿੰਦੇ ਆ ਉਹ ਅੱਜ ਪੜ੍ਹ ਲਿਖ ਕੇ ਜਾ ਕੇ ਸ਼ਹਿਰਾਂ ਵਿੱਚ ਗਿੱਧਾ ਪਾਉਣੀਆਂ।
ਹਾਂਜੀ
ਇਹ ਸਾਡਾ ਸਮਾਜ ਕਿਉਂ ਜਿਹੜੀ ਚੀਜ਼ ਦੀ ਸਾਨੂੰ ਲੋੜ ਅਸੀਂ ਖੁਦ ਲੈਣੇ ਆ ਆਪ।
ਹਾਂਜੀ
ਕਿਸੇ ਪੜ੍ਹਾਈ ਦੀ ਲੋੜ ਅਸੀਂ ਖੁਦ ਪੜ੍ਹਦੇ ਆ।
ਹਾਂਜੀ
ਪਰ ਜਿਹਨੂੰ ਸਾਨੂੰ ਜਿਸ ਜੇ ਦੇ ਆਧਾਰ ਤੇ ਜੀ ਰਹੇ ਸਿੰਘ ਔਰ ਕੌਰ ਨਾ ਲੱਗਾ ਆ ਉਹ ਤੋਂ ਅਸੀਂ ਬੁਮਨ ਕਰਿਆ।
ਬਿਲਕੁਲ ਜੀ ਇਹ ਚ ਕੋਈ ਅਤਕਥ ਨੀ ਰਹੀ ਜੀ।
ਜਿਸ ਇਤਿਹਾਸ ਸਾਨੂੰ ਗਲਤ ਮਰੋੜ ਕੇ ਦਿੱਤਾ ਜਾਂਦਾ ਅਣਖ ਨੂੰ ਵਿਗਾੜਦਾ ਸਾਨੂੰ ਉਹਨੂੰ ਅਸੀਂ ਕਿਉਂ ਨਾ ਲਕਾਰਦੇ ਨੀ।
ਹਾਂਜੀ ਵਿਰਸੇ ਦੇ ਨਾਂ ਦੇ ਉੱਤੇ ਜੀ ਥਾਂ ਥਾਂ ਦੇ ਉੱਤੇ ਸ਼ੋਸ਼ਣ ਕੀਤਾ ਜਾਂਦਾ ਸਾਡੇ ਧੀਆਂ ਦਾ ਸਾਡੇ ਪੁੱਤਾਂ ਦਾ ਨੌਜਵਾਨ ਮੋਸਟ ਜਿਹੜੇ ਨੌਜਵਾਨ
ਦੇ ਫਰਜ਼ ਜਿਹੜੀਆਂ ਸਾਡੀਆਂ ਗੁੰਜਣਾ ਉਹ ਸਾਡੇ ਮੋਹਰੇ ਰੱਖਣੀਆਂ ਚਾਹੀਦੀਆਂ। ਆਹ ਸਾਡਾ ਇਤਿਹਾਸ ਨੀ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਕਸਬੱਟੀ ਤੇ ਨਹੀਂ ਉਤਰਦਾ ਉਹਨੂੰ ਦਰਕਾਰ ਦੇਣਾ ਚਾਹੀਦਾ।
ਹਾਂਜੀ
ਜੇ ਸਾਡੇ ਅਣਖ ਹੈਗੀ ਕਿਸੇ ਪ੍ਰਚਾਰ ਕੇ ਵਿੱਚ ਕਿਸੇ ਦੇ ਵਿੱਚ ਵੀ ਇਸ ਗ੍ਰੰਥ ਨੂੰ ਵੀ ਪੜ੍ਹ ਕੇ ਦੇਖੋ ਸਾਡੇ ਵੀ ਕੂੜ ਕੁਆੜ ਕਿੰਨਾ ਭਰ ਕੇ ਸਾਡੇ ਗੁਰੂਆਂ ਉੱਤੇ ਬਦਨਾਮੀ ਕੀਤੀ ਹੋ ਆ।
ਬਿਲਕੁਲ
ਕੋਈ ਗੁਰੂ ਦਾ ਐਸਾ ਨਹੀਂ ਹੋ। ਤੁਸੀਂ ਅਮਰਦਾਸ ਦਾ ਇਤਿਹਾਸ ਪੜ੍ਹ ਕੇ ਇੱਥੋਂ ਗੋਂਦਵਾਲ ਦਾ ਕੀਲੀ ਨਾਲ ਬੰਨਿਆ ਸੀ ਨਾ, ਜਿਹੜੇ ਕਹਿੰਦੇ ਹੱਥਕਾਰ ਕਿਸੇ ਨਾਲ ਪਾਏ ਉਹਨਾਂ ਨਾ ਉੱਥੇ ਕਹਿੰਦੇ ਬਾਬੇ ਜੀ ਬਾਬਾ ਜੀ ਕੀਲੀ ਨਾਲ ਵਾਲ ਬੰਨ ਕੇ ਨਾਮ ਜਪਦੇ ਸੀ।
ਹਾਂਜੀ
ਉਹ ਗੁਰੂ ਸਾਹਿਬ ਐਸਾ ਕੰਮ ਕਰ ਸਕਦੇ ਆ
ਨਹੀਂ ਜੀ,
ਜਿਸ ਨੇ ਸਾਨੂੰ ਜਾਗਰੂਕਤਾ ਸਤੀ ਪ੍ਰਥਾ ਨੂੰ ਦੂਰ ਕੀਤਾ।
ਹਾਂਜੀ
ਉਸ ਤੋਂ ਸਾਨੂੰ ਕਿੰਨੇ ਦੂਰ ਕੀਤਾ।
ਹਾਂਜੀ
ਉਹਨਾਂ ਬੀਬੀਆਂ ਨੂੰ ਇੰਨਾ ਬਰਾਬਰ ਦਾ ਦਰਜਾ ਦਿੱਤਾ ਗੁਰੂ ਨਾਨਕ ਦੇਵ ਜੀ ਸਭ ਤੋਂ ਲਾ ਕੇ।
ਹਾਂਜੀ
ਜਿੰਨਾ ਗੁਰੂ ਨਾਨਕ ਜੀ ਇਨਕਲਾਬੀ ਸੀਗੇ ਇਹ ਤੋਂ ਦੁਨੀਆਂ ਕੋਈ ਇਨਕਲਾਬ ਦਾ ਕੋਈ ਨਹੀਂ ਸੀ ਜਾਗਿਆ ਪਹਿਲਾਂ।
ਹਾਂਜੀ
ਜੇ ਇਹ ਤੋਂ ਅਸੀਂ ਇਨਕਲਾਬ ਨਹੀਂ ਸਿੱਖਣਾ ਹੋਰ ਕਿਸੇ ਦੀ ਸਾਨੂੰ ਲੋੜ ਨਹੀਂ ਪੈਣੀ, ਬਾਕੀ ਤਾਂ ਪਖੰਡ ਹੋ ਸਕਦਾ।
ਹਾਂਜੀ ਹਾਂਜੀ ਹਾਂ
ਚੰਗਾ ਜੀ
ਭਾਈ ਕਾਫੀ ਗੱਲਾਂ ਜੀ ਸਾਡੇ ਰੈਗੂਲਰ ਸਰੋਤੇ ਨੇ ਤੇ ਭਾਈ ਸਾਹਿਬ ਨੇ ਕਾਫੀ ਗੱਲਾਂ ਜਿਹੜੀਆਂ ਕਲੀਅਰ ਕਰ ਦਿੱਤੀਆਂ। ਵੀਰ ਸਾਹਿਬ ਜੀ ਇਹ ਗੱਲ ਤਾਂ ਮੈਂ ਵੀ ਕਰਨੀ ਚਾਹੁੰਦਾ ਸੀ ਜਿਹੜੀ ਭਾਈ ਇਤਿਹਾਸ ਤੀਆਂ ਦਾ ਤੇ ਨੱਥ ਦਾ ਉਹ ਵੀ ਇਹ ਜ਼ਿਕਰ ਕਰ ਗਿਆ।
ਮੈਂ ਇਸ ਤੋਂ ਜ਼ਿਆਦਾ ਵਾਕਫ ਨਹੀਂ ਸੀ ਐਵੇਂ ਕਹਾਂ।
ਹਾਂਜੀ ਹਾਂ
ਪਰ ਮੇਰੇ ਲਈ ਇਹ ਗੱਲ ਇੱਕ ਨਵੀਂ ਆ ਤੇ ਕਾਫੀ
ਤੇ ਕਿਉਂਕਿ ਜਿਹੜੀ ਇਹ ਨੱਥ ਵਾਲੀ ਗੱਲ ਹੈ ਜੀ ਉਹ ਇਸ ਤਰ੍ਹਾਂ ਹੈ ਕਿ ਇਹਦੀ ਥੋੜਾ ਜਿਹਾ ਚਲੋ ਆਪਣੇ ਉਹ ਜਿਵੇਂ ਜਦੋਂ ਗਰੁੱਪ ਦੇ
ਪਤਾ ਸੀ ਮੈਨੂੰ ਤੀਆਂ ਦਾ ਨਹੀਂ ਸੀ ਪਤਾ।
ਹਾਂਜੀ ਹਾਂ ਹਾਂ ਜਦੋਂ ਗਰੁੱਪ ਦੇ ਵਿੱਚ ਉਹ ਬੰਨ ਕੇ ਲੈ ਕੇ ਜਾਂਦਾ ਸੀ ਤੇ ਜਦੋਂ ਰਾਤ ਨੂੰ ਕਿਤੇ ਪੜਾਅ ਕਰਦੇ ਸੀ ਉਹ ਫੌਜਾਂ ਜਿਹੜੀਆਂ ਸੀ ਉਹ ਫਿਰ ਸਾਰਿਆਂ ਨੂੰ ਇਕੱਠੀਆਂ ਕਰਕੇ ਨੱਕ ਦੇ ਵਿੱਚ ਦੀ ਉਹ ਪਾ ਕੇ ਧਾਗਾ ਜੀ ਤੇ ਉਹਨਾਂ ਦੇ ਹੱਥਾਂ ਦੇ ਪਿੱਛੇ ਬੰਨ ਕੇ ਤੇ ਉਹਨਾਂ ਨੂੰ ਕਰ ਦਿੰਦਾ ਕਿ ਇਹ ਕੋਈ ਬਗਾਵਤ ਨਾ ਕਰ ਦੇਣ ਸਾਨੂੰ ਸੁੱਤਿਆਂ ਪਿਆਂ ਤੇ। ਉਹਦੇ ਪਿੱਛੇ ਵੀ ਉਹਨਾਂ ਦਾ ਕੋਈ ਲੌਜਿਕ ਸੀ। ਇੱਕ ਨੱਕ ਇਹੋ ਜਿਹੀ ਚੀਜ਼ ਆ ਕਿ ਆਪਾਂ ਜਦੋਂ ਡੰਗਰ ਦੇ ਨੱਥ ਪਾਉਂਦੇ ਆ ਫਿਰ ਪਤਾ ਲੱਗਦਾ ਜੀ ਉਹ ਕਿਵੇਂ ਕਿੱਦਾਂ ਆਪਾਂ ਨੂੰ ਮਾੜਾ ਜਿਹਾ ਵੀ ਤਾਂ ਤੁਣਕਾ ਮਾਰਦੇ ਉਦੋਂ ਹੀ ਬਹਿ ਜਾਂਦਾ ਉਹ ਟਿੱਕ ਕੇ। ਸੋ ਉਹ ਇੱਕ ਇਹ ਇੱਥੋਂ ਪਰ ਸਾਡੀਆਂ ਧੀਆਂ ਭੈਣਾਂ ਨੇ ਇਤਿਹਾਸ ਪੜ੍ਹਿਆ ਹੀ ਨਹੀਂ ਸੁਣਿਆ ਹੀ ਨਹੀਂ, ਕੰਨ ਵੀ ਅਸੀਂ ਛੇਦ ਕਰ ਲਏ, ਨੱਕ ਵੀ ਬਿੰਨ ਲਏ, ਤੇ ਅਸੀਂ ਕੀਤਾ ਕੀ? ਅਸੀਂ ਫੈਸ਼ਨ ਕਾਂਟੇ ਪਾ ਲਏ, ਨੱਕ ਦੇ ਵਿੱਚ ਨੱਥਾਂ ਪਾ ਛੱਡੀਆਂ, ਹੈ ਜੀ। ਤੇ ਉਹ ਜਿਹੜੀ ਜੇਕਰ ਉਹਦੀ ਹਿਸਟਰੀ ਹੈ, ਜੇ ਉਹਨੂੰ ਦੇਖਦੇ ਆ, ਉਹਦਾ ਇਹ ਸੀਗਾ।
ਹਾਂਜੀ, ਤੇ ਦੂਸਰੀ ਗੱਲ ਜਿਹੜੀ ਇਹ ਜਿਹੜੇ ਆਪਾਂ ਜਦੋਂ ਭੇਖ ਦੀ ਗੱਲ ਕਰਦੇ ਆ ਸਿੱਖ ਸਮਾਜ ਦੇ ਵਿੱਚ, ਤੇ ਜਿਹੜੇ ਇਹ ਤਿਉਹਾਰ ਨੇ, ਇਹ ਇਹ ਇੱਕ ਤਰ੍ਹਾਂ ਦੇ ਨਾਲ ਇਹ ਸਿੱਟੇ ਨੇ ਜਿਹੜੇ ਭੇਖੀ ਪ੍ਰਚਾਰਕਾਂ ਨੇ ਸਾਡੇ ਵਿੱਚ ਪੈਦਾ, ਜਿਹੜੀ ਸੋਚ ਪੈਦਾ ਕਰ ਦਿੱਤੀ, ਕਿਉਂਕਿ ਲੰਮੇ ਸਮੇਂ ਤੋਂ ਜਿਹੜੀ ਸਿੱਖ ਕੌਮ ਹੈ ਉਹ ਗੁਰਬਾਣੀ ਦੇ ਸੱਚ ਤੋਂ ਪਾਸੇ ਰਹਿ ਗਈ। ਜਦੋਂ ਮਿਸਲਾਂ ਦੇ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਸਿੱਖ ਕੌਮ ਦਾ ਜਿਹੜਾ ਜ਼ਿਆਦਾ ਝੁਕਾਅ ਜੰਗਾਂ ਯੁੱਧਾਂ ਦੇ ਵਿੱਚ ਰਿਹਾ, ਅਤੇ ਉਸ ਸਮੇਂ ਵੀ ਜਿਹੜੀ ਸ਼ਾਤਰ ਕੌਮ ਵਿਪਰਵਾਦੀ ਸੋਚ ਜਿਹੜੀ ਸੀ ਉਹ ਧਾਰਮਿਕ ਸਥਾਨਾਂ 'ਤੇ, ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਾਬਜ਼ ਹੋ ਚੁੱਕੀ। ਜਿਵੇਂ ਅੱਜ ਦੇ ਹਾਲਾਤਾਂ ਦੇ ਮੁਤਾਬਕ ਇਸ ਗੱਲ ਨੂੰ ਸਮਝਣਾ ਹੋਵੇ ਕਿ ਕਿਵੇਂ RSS ਦੇ ਪੈਦਾ ਕੀਤੇ ਹੋਏ ਪ੍ਰਚਾਰਕ ਜਿਹੜੇ ਸ਼ਰੇਆਮ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਰਾਮ ਦਾ ਅਵਤਾਰ ਦੱਸ ਜਾਂਦੇ ਨੇ, ਜਿਸ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਬਸ ਜਿਹੜੀਆਂ ਤੁੱਕਾਂ ਨੂੰ ਚੁੱਕ ਕੇ ਜਿਹੜੀ ਆਪਣੇ ਲਈ ਗਲਤ ਇਸਤੇਮਾਲ ਕਰਨਾ, ਗਲਤ ਅਰਥ ਕਰਕੇ, ਇਹੋ ਜਿਹਾ ਕੰਮ ਸਦੀਆਂ ਪਹਿਲਾਂ ਵੀ ਹੁੰਦਾ ਰਿਹਾ। ਤੇ ਇਹੀ ਇਹਦੇ ਜਿਹੜੇ ਸਿੱਟੇ ਸੀ ਉਹ ਇਹ ਸਿੱਟੇ ਨਿਕਲੇ ਕਿ ਸਾਡੀ ਜਿਹੜੀ ਕੌਮ ਜਿਹਦੀ ਕਹਿ ਲਈਏ ਕਿ ਇੱਕ ਔਰਤ ਵੀ ਇੰਨੀ ਨਧੜਕ ਤੇ ਇੰਨੀ ਕਾਬਲ ਹੁੰਦੀ ਸੀ ਕਿ ਉਹ ਆਪਣਾ ਜਿਹੜਾ ਰੱਖਿਆ ਆਪ ਕਰ ਸਕਦੀ ਸੀ, ਇਹੋ ਜਿਹੀ ਕੌਮ ਸੀ ਉਹ। ਹੌਲੀ ਹੌਲੀ ਇਹਨਾਂ ਹਾਲਾਤਾਂ ਤੱਕ ਪਹੁੰਚ ਗਈ ਕਿ ਉਸ ਦੇ ਜਿਹੜੇ ਨੌਜਵਾਨ ਨੇ ਉਹ ਆਪਣੀ ਰਾਖੀ ਕਰਨ ਤੋਂ ਅਸਮਰੱਥ ਨੇ। ਤੇ ਇਹ ਸਾਰਾ ਕੁਝ ਬੜਾ ਇੱਕ ਦੂਸਰੇ ਨਾਲ ਮਿਲਦਾ ਜੁਲਦਾ ਏ, ਇੱਕ ਦੂਸਰੇ ਦੇ ਨਾਲ ਇਸ ਦੀਆਂ ਬੜੀਆਂ ਡੂੰਘੀਆਂ ਤਾਰਾਂ ਜੁੜਦੀਆਂ ਨੇ। ਤੇ ਜਦੋਂ ਗਿਆਨੀ ਅਮਰੀਕ ਸਿੰਘ ਜੀ ਨੇ ਇਸ ਉੱਤੇ ਗੱਲ ਕੀਤੀ ਤਾਂ ਜਿਹੜੀ ਬਹੁਤਾਤ ਦੇ ਵਿੱਚ ਜਿਹੜਾ ਉਸਦਾ ਜਿਹੜਾ ਵਿਰੋਧ ਹੋਇਆ ਉਹ ਉਸੇ ਹੀ ਸੋਚ ਵੱਲੋਂ ਹੋਇਆ, ਜਿਹੜੇ ਜਿਵੇਂ ਦੱਸਿਆ ਪਹਿਲਾਂ ਸਾਡੇ ਸਰੋਤੇ ਨੇ ਵੀ ਕਿ ਜਿਹੜੇ ਉਸ ਗ੍ਰੰਥ ਨੂੰ ਪ੍ਰਮੋਟ ਕਰਦੇ ਨੇ, ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਨੂੰ ਪ੍ਰਮੋਟ ਕਰਦੇ ਨੇ, ਜਿਸ ਦੇ ਵਿੱਚ ਸ਼ਰੇਆਮ ਤੋਹੀਨ ਕੀਤੀ ਗਈ ਹੈ ਸਾਡੇ ਜਿਹੜੇ ਚਾਨਣ ਮਨਾਰੇ ਜਿਹੜੀਆਂ ਇਤਿਹਾਸਕ ਹਸਤੀਆਂ ਨੇ ਉਹਨਾਂ ਦੀ। ਤੇ ਉਹ ਹਲੇ ਵੀ ਉਹਨਾਂ ਦਾ ਇਹੀ ਜ਼ੋਰ ਲੱਗਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹੀ ਗ੍ਰੰਥਾਂ ਨੂੰ ਇਹ ਮਾਨਤਾ ਦੇਣ, ਸਿੱਖ ਕੌਮ ਉਸੇ ਤਰ੍ਹਾਂ ਦੇ ਲਾਚਾਰ ਜੇ ਬਣ ਕੇ ਰਹਿਣ। ਤੇ ਸਭ ਤੋਂ ਵੱਡੀ ਕਹਿ ਲਈਏ ਕਿ ਇਸ ਸਮੇਂ ਜਿਹੜੀ ਬਣੀ ਮੁਸੀਬਤ, ਭਾਵੇਂ ਕਿ ਇਸ ਗੱਲ ਨੂੰ ਆਪਾਂ ਨਹੀਂ ਹਲੇ ਉਸ ਪੱਧਰ ਤੇ ਨਹੀਂ ਗੋਲਦੇ ਪਏ ਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਚੀਜ਼ਾਂ ਘੁਸਪੈਠ ਕਰ ਚੁੱਕੀਆਂ ਨੇ। ਸਾਡੇ ਨਾਲ ਇੱਕ ਸਰੋਤੇ ਨੇ, ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ
ਪਰ ਜਿਹੜੇ ਦੂਜੇ ਪਾਸੇ ਵਾਲੇ ਜਿਹੜੇ ਬੋਲਦੇ ਉਹ ਬੰਦੇ ਕੌਣ ਆ ਸਿੱਖਾਂ ਦੇ ਭੇਸ ਦੇ ਵਿੱਚ ਉਲਟ ਜਿਹੜੇ ਤੇ ਉਹ ਤੋਂ ਮਾਫ਼ੀ ਮੰਗਾਉਣ ਦੀਆਂ ਗੱਲਾਂ ਕਰ ਰਹੇ ਆ?
ਉਹ ਜੀ ਹੁਣ ਸਾਨੂੰ ਸਿੱਖ ਸੰਗਤ ਨੂੰ ਫੈਸਲਾ ਕਰਨਾ ਚਾਹੀਦਾ ਵੀ ਉਹ ਕੌਣ ਨੇ,
ਕਿਉਂਕਿ ਵੀ ਜੇ ਉਹਦਾ ਉਹ ਪਹਿਲੀ ਗੱਲ ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਅਮਰੀਕ ਸਿੰਘ ਨੂੰ ਮਾਫ਼ੀ ਮੰਗਣੀ ਨਹੀਂ ਚਾਹੀਦੀ, ਜੇ ਉਹ ਸੱਚ ਬੋਲਣ ਵਾਲਾ ਮਾਫ਼ੀਆਂ ਮੰਗਣ ਲੱਗ ਪਏ ਤਾਂ ਫਿਰ ਉਹ ਮੁੜ ਕੇ ਸੱਚ ਕੌਣ ਬੋਲੂਗਾ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਹਾਂਜੀ ਬਿਲਕੁਲ, ਮੈਂ ਤੁਹਾਡਾ
ਉਹ ਬਿਲਕੁਲ ਉਹਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ, ਸਾਰੀ ਸੰਗਤ ਨੂੰ ਉਹਦੇ ਨਾਲ ਖੜਨਾ ਚਾਹੀਦਾ।
ਹਾਂਜੀ 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 ਹਾਂਜੀ।
ਤੇ ਦੂਜੀ ਗੱਲ ਇਹ ਆ ਵੀ ਜੇ ਉਹ ਜਿਹੜੇ ਦੂਜੇ ਧਰ ਬੋਲਦੀ ਆ ਵੀ ਹੁਣ ਤੱਕ ਕਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਆ, ਕਿੰਨਿਆਂ ਦੇ ਵਰਕੇ ਪਾੜਤੇ ਆ,
ਹਾਂਜੀ ਹਾਂਜੀ ਹਾਂਜੀ,
ਉਹਦੇ ਬਾਰੇ ਕਿਉਂ ਨੀ ਉਹ ਪੜਦਾ ਫੋਲਦੇ ਵੀ ਉਹ ਕੌਣ ਕਰਦਾ, ਜੇ ਉਹ ਗ੍ਰੰਥੀ ਨੀ ਕਰਦੇ ਤੇ ਕਰਦਾ ਹੀ ਕੌਣ ਉਹ?
ਹਾਂਜੀ 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 ਹਾਂਜੀ।
ਜਦੋਂ ਇਹਨੇ ਅਮਰੀਕ ਸਿੰਘ ਨੇ ਹੁਣ ਸ਼ਰੇਆਮ ਉਹ ਦੱਸ ਦਿੱਤੀ, ਇੱਕ ਭਈਆ ਥੋੜੋ ਕਿਹਾ ਉਹਨੇ ਤਾਂ ਕਿਹਾ ਇਹ ਬੰਦੇ ਹਣੀ ਜਾ ਇਹ ਸਿਖਲਾਈ ਕਰਕੇ ਇੱਥੇ ਭੇਜ ਜਾਂਦੇ ਤੇ ਉਹ ਕਰਦੇ ਬੇਅਦਬੀ।
ਹਾਂਜੀ 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 ਬਿਲਕੁਲ ਬਿਲਕੁਲ।
ਤੇ ਜਦੋਂ ਉਹਨੇ ਉਹ ਕਹੀ ਆ ਤੇ ਫਿਰ ਉਹਨੂੰ ਰੱਦ ਕਰਨ ਵੀ ਉਹ ਵੀ ਉਹ ਫੜ ਕੇ ਵਿਖਾਉਣ ਉਹ ਦੂਜੇ ਪਾਸੇ ਦੇ, ਇਹ ਤੋਂ ਮਾਫ਼ੀ ਮੰਗਾਉਣ ਦੇ ਕੀ ਲੱਗਦੇ ਹੋ?
ਹਾਂਜੀ 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 ਹਾਂਜੀ।
ਕਿਉਂਕਿ ਉਹ ਜਿਹੜੇ ਬੰਦੇ ਇਹ ਗੱਲ ਕਰਦੇ ਆ ਵੀ ਇਹ ਮਾਫ਼ੀ ਮੰਗੇ, ਇਹ ਐਂ ਬੋਲਦਾ ਭਈਆਂ ਨੂੰ ਬੋਲਦਾ, ਭਈਆਂ ਨੂੰ ਥੋੜਾ ਬੋਲਦਾ ਉਹ।
ਹਾਂਜੀ 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 ਹਾਂਜੀ,
ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜਦਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ,
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਉਹ ਗੱਲ ਕਰ ਰਿਹਾ ਉਹ।
ਹਾਂਜੀ ਹਾਂਜੀ ਹਾਂਜੀ,
ਉਹਦੀ ਗੱਲ ਨੂੰ ਪਲਟੀ ਮਾਰ ਕੇ ਤੇ ਗੱਲ ਬੂਹਰੇ ਬੰਜਾਲੀ ਲਿਆਂਦੀ ਜਾਂਦੀ ਆ ਇਹ।
ਹਾਂਜੀ 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 ਹਾਂਜੀ,
ਉਹ ਬੰਦੇ ਜਿਹੜੇ ਆ ਉਹ ਕਿਉਂ ਨੀ ਹੁਣ ਤੱਕ ਹਜ਼ਾਰ ਹੋ ਕੇ ਦੱਸਦੇ ਵੀ ਉਹ ਵੀ ਆ ਵੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲੇ ਇੰਨੇ ਕੇਸ ਹੋ ਗਏ ਤੇ ਕੋਈ ਇੱਕ ਵੀ ਨੀ ਫੜਿਆ ਗਿਆ ਇਹਨਾਂ ਦੇ ਕੋਲੋਂ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ।
ਅਸੀਂ ਤਾਂ ਸ਼ਰੇਆਮ ਕਰੋਗੇ ਫਿਰ ਇਹ ਜਿਹੜੀ ਅਮਰੀਕਸੋ ਨੇ ਗੱਲ ਕਹੀ ਜੇ ਗ੍ਰੰਥੀ ਕਰਦੇ ਆ ਤੇ ਜੇ ਨਹੀਂ ਕਰਦੇ ਤਾਂ ਗ੍ਰੰਥੀ ਦੱਸੋ ਕੌਣ ਕਰ ਗਿਆ ਉਹ?
ਹਾਂਜੀ ਬਿਲਕੁਲ ਬਿਲਕੁਲ ਗ੍ਰੰਥੀ ਦਾ ਪੂਰਾ
ਗ੍ਰੰਥੀ ਜ਼ਿੰਮੇਵਾਰ ਆ ਉਹਦੇ,
ਬਿਲਕੁਲ ਜ਼ਿੰਮੇਵਾਰ ਆ ਜੀ। ਹਾਂਜੀ ਹਾਂਜੀ ਹਾਂਜੀ
ਚਲੋ ਕਦੋਂ ਬੋਲਦੇ ਸਟੇਜ ਦੇ ਉੱਤੇ ਉਹਨੇ ਮੈਂ ਗੁਰੂ ਘਰ ਦਾ ਵਜ਼ੀਰ ਆ ਤੇ ਜੇ ਵਜ਼ੀਰ ਆ ਤੇ ਫਿਰ ਉਹ ਗੁਰੂ ਘਰ ਦੀ ਇਹ ਥੋੜਾ ਬੇਅਦ ਵੀ ਕਰ ਦੇਵੇ ਉਹ?
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ
ਜ਼ਿੰਮੇਵਾਰ ਆ ਜਿਹੜੇ ਗ੍ਰੰਥੀ ਸਿੰਘ ਆ ਉੱਥੋਂ ਦੇ ਉਹ ਆਪਦਾ ਦੱਸਣ ਉਹ ਕੌਣ ਗੁਨਾਹਗਾਰ ਆ, ਨਹੀਂ ਉਹ ਖੁਦ ਕੋਲ ਗੁਨਾਹਗਾਰ ਆ,
ਖੁਦ ਗੁਨਾਹਗਾਰ ਹੈ ਜੀ। ਬਿਲਕੁਲ ਦਰੁਸਤ ਗੱਲ ਹੈ ਜੀ ਤੁਹਾਡੀ। ਹਾਂਜੀ
ਇਹ ਚੀਜ਼ਾਂ ਅਮਰੀਕ ਸਿੰਘ ਦੇ ਨਾਲ ਖੜੋ, ਸਾਰੀ ਸੰਗਤ ਅਸੀਂ ਅਮਰੀਕ ਸਿੰਘ ਦੇ ਨਾਲ ਖੜੇ ਹਾਂ, ਉਹਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ, ਉਹਨੂੰ ਇਹ ਸੱਚ ਨੂੰ ਜਿਹੜਾ ਨਾ ਆਪਦੇ ਸਿਰ ਦੇ ਉੱਤੇ ਖੜੇ ਹੋ ਕੇ ਉਹਨੂੰ ਬਿਲਕੁਲ ਉਹਨੂੰ ਸੱਚ ਬਣਾਉਣਾ ਚਾਹੀਦਾ।
ਹਾਂਜੀ
ਜੇ ਸੱਚ ਕਹਿਤਾ ਤਾਂ ਭਾਵੇਂ ਕਰਦੇ ਵੀ ਨਾਰਾਜ਼ ਹੋਣ, ਉਹਨੂੰ ਕੀ ਲੋੜ ਹੈ ਉਹਨੂੰ ਕੋਈ ਮਾਫ਼ੀ ਮੰਗਣ ਦੀ, ਸੱਚ ਤਾਂ ਸੱਚ ਹੀ ਆ।
ਹਾਂਜੀ 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 ਇਹ ਤਾਂ ਗੱਲ ਹੈਗੀ। ਹਾਂਜੀ
ਬਹੁਤ
ਕੁਝ ਜੀ, ਇਹ ਵੀ ਦੇਖੋ ਤੁਸੀਂ ਭਈ ਉਸ ਉਹ ਜਿਹੜਾ ਉਹਦਾ ਸੱਚ ਬੋਲਿਆ ਹੋਇਆ ਤੇ ਵਿਰੋਧ ਦੇਖੋ ਕਿਸ ਤਰੀਕੇ ਵੱਡੀ ਪੱਧਰ ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ।
ਵੱਡੀ ਪੱਧਰ ਵਾਲੇ ਬੰਦੇ ਹੁਣ ਇਹ ਗੱਲ ਆ ਨਾ ਵੀ ਉਹਨਾਂ ਬਾਰੇ ਵੀ ਉਹ ਵੇਖਿਆ ਜਾਵੇ ਉਹ ਬੰਦਿਆਂ ਦਾ ਪਿਛੋਕੜ ਕੀ ਆ।
ਹਾਂਜੀ ਹਾਂਜੀ ਹਾਂ ਹਾਂ
ਤੇ ਉਹਨਾਂ ਨੂੰ ਵੀ ਵੇਖਿਆ ਜਾਵੇ ਉਹ ਆਪਦਾ ਦੱਸਣ ਅਸੀਂ ਕੀ ਚੀਜ਼ਾਂ ਵੀ ਅਸੀਂ ਕੌਣ ਆ।
ਹਾਂਜੀ
ਇਹ ਥੋੜਾ ਵੀ ਉਹ ਕੱਪੜੇ ਪਾ ਕੇ ਜਵੇ ਜਾਂ ਸਿਰ ਵੱਢਣ ਨਾਲ ਅਸੀਂ ਸਰਹੱਦ ਦੇ ਵਿੱਚ ਤੇ ਉਹ ਜਿਹੀ ਹੋਣ ਉਹ।
ਬਿਲਕੁਲ ਜੀ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈ, ਇਹ
ਆਪਣਾ ਆਪ ਦੱਸਣ ਉਹ ਜਾਹਰ ਹੋ ਕੇ ਦੱਸਣ ਵੀ ਅਸੀਂ ਇਸ ਸੰਸਥਾ ਨਾਲ ਜੁੜੇ ਅਸੀਂ ਤਾਂ ਵਿਰੋਧ ਕਰਦੇ ਹਾਂ।
ਨਹੀਂ ਨਹੀਂ ਸੰਸਥਾ ਜਾਂ ਸੰਪਰਦਾ
ਨਾਮ ਦੱਸਣ ਆਪਦਾ ਐਡਰੈਸ ਦੱਸਣ ਵੀ ਕਿੱਥੋਂ ਆ ਸੀ ਉਹ।
ਹਾਂਜੀ
ਹਾਂਜੀ ਹਾਂਜੀ ਹਾਂਜੀ ਬਿਲਕੁਲ
ਬਹੁਤ ਵਧੀਆ ਜੀ।
ਬਹੁਤ
ਜਾਣੀ ਕੇ ਬਹੁਤ ਵਧੀਆ ਵਿਚਾਰ ਨੇ ਤੇ ਇਹ ਚ ਕੋਈ ਸ਼ੱਕ ਨੀ ਕਿ ਜਿਹੜੇ ਜਦੋਂ ਅਸੀਂ ਸੱਚ ਦੀ ਜਿਹੜੀ ਤਾਕਤ ਨਹੀਂ ਬਣਦੇ ਜਿੰਨਾ ਚਿਰ ਉਨਾ ਚਿਰ ਝੂਠ ਨੇ ਭਾਰੂ ਰਹਿਣਾ ਹੀ ਰਹਿਣਾ ਹੈ ਤੇ ਭਾਵੇਂ ਕਿ ਆਪਾਂ ਇਹਨੂੰ ਕਹਿ ਲਈਏ ਕਿ ਅੱਖਾਂ ਮੀਟ ਕੇ ਜੇ ਇਹਨਾਂ ਮਸਲਿਆਂ ਨੂੰ ਲੰਘਾ ਵੀ ਦਈਏ ਤਾਂ ਕੱਲ੍ਹ ਨੂੰ ਇਹ ਮਸਲੇ ਇਸ ਤੋਂ ਬਦਤਰ ਰੂਪ ਦੇ ਵਿੱਚ ਫਿਰ ਸਾਡੇ ਸਾਹਮਣੇ ਆ ਕੇ ਖੜਨਗੇ ਤੇ ਹੋ ਸਕਦਾ ਹੈ ਕਿ ਉਦੋਂ ਅਸੀਂ ਉਨੇ ਤਾਕਤਵਰ ਨਾ ਹੋਈਏ ਜਿੰਨੇ ਅੱਜ ਤਾਕਤਵਰ ਆ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ। ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਜ਼ਰੂਰ ਇਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਰੱਖਣ ਤੇ ਇਹਨਾਂ ਲੋਕਾਂ ਨੂੰ ਪਹਿਚਾਣ ਕੇ ਰੱਖਣ। ਜਿਵੇਂ ਪਿੱਛੇ ਜੇ ਜਿਹੜਾ ਇੱਕ RSS ਦਾ ਪਾਲਤੂ ਪ੍ਰਚਾਰਕ ਜਿੱਥੇ ਜਿੱਥੇ ਵੀ ਗਿਆ ਉਹ ਲੋਕਾਂ ਨੂੰ ਇਹ ਹਮੇਸ਼ਾ ਚੇਣ ਦੇ ਵਿੱਚ ਰੱਖਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਪੁਆੜੇ ਕਿਸੇ ਨੇ ਸਿੱਖ ਕੌਮ ਦੇ ਵਿੱਚ ਪਾਏ ਤਾਂ ਇਹਨਾਂ ਧਿਰਾਂ ਦੇ ਹੀ ਪਾਏ ਹੋਣਗੇ। ਤੇ ਇਹ ਬਕਾਇਦਾ ਜਿਵੇਂ ਜਿਵੇਂ ਕਹਿ ਲਈਏ ਕਿ ਜੇ RSS ਦੇ ਪ੍ਰਚਾਰਕਾਂ ਨੂੰ ਇਹ ਪ੍ਰਮੋਟ ਕਰਦੇ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਵੀ
ਜੜ ਜਿਹੜੀ
ਹੈ ਉੱਥੇ ਜੁੜਦੀ ਹੈ ਤੇ ਹੌਲੀ ਹੌਲੀ ਇਹ ਸ਼ਾਇਦ ਆਪਣੇ ਆਪ ਨੰਗੇ ਵੀ ਹੋ ਜਾਣਗੇ।
ਹਾਂਜੀ
ਤੇ ਜਿਵੇਂ ਇਹਨਾਂ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਹੀ ਹੈ ਪਰ ਇਹਨਾਂ ਦੀ ਨਿਸ਼ਾਨਦੇਹੀ ਜ਼ਰੂਰ ਕਰਕੇ ਰੱਖੋ ਤੇ ਸੱਚ ਦੇ ਨਾਲ ਖੜਨ ਦਾ ਯਤਨ ਜ਼ਰੂਰ ਕਰਿਆ ਕਰੋ।
ਹਾਂਜੀ ਸੋ ਇਸ ਦੇ ਨਾਲ ਹੀ ਆਓ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। 4 ਕੁ ਮਿੰਟ ਦਾ ਇੱਕ ਕਲਿੱਪ ਹੈ ਜੀ ਰੱਖੜੀ ਦੇ ਸੰਬੰਧ ਦੇ ਵਿੱਚ ਸੁਣਦੇ ਹਾਂ ਕਿਉਂ ਕਈਆਂ ਨੂੰ ਸਾਡੇ ਤੇ ਇਤਰਾਜ਼ ਵੀ ਹੋਵੇਗਾ ਵੀ ਪਤਾ ਨਹੀਂ ਅਸੀਂ ਰੱਖੜੀ ਦੇ ਸੰਬੰਧ 'ਚ ਕੀ ਬੋਲੀ ਜਾਂਦੇ ਹਾਂ ਪਰ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਆਪਣੀ ਹਿਸਟਰੀ ਨੂੰ ਸਮਝਣਾ ਹੋਵੇ ਤੇ ਸਾਡੇ ਕੋਲ ਬੜੇ ਵਿਦਵਾਨ ਨੇ ਉਹਨਾਂ ਵਿਦਵਾਨਾਂ ਵਿੱਚੋਂ ਇੱਕ ਵਿਦਵਾਨ ਦੀ ਵਿਚਾਰ ਆਪਾਂ ਸੁਣਦੇ ਹਾਂ ਜੋ ਬੜੇ ਪੰਥ ਦੇ ਬੜੇ ਸੁਲਝੇ ਹੋਏ ਪ੍ਰਚਾਰਕ ਵੀ ਨੇ ਤੇ ਵਿਦਵਾਨ ਵੀ ਨੇ। ਆਓ ਜੀ ਉਹਨਾਂ ਦੀ ਵਿਚਾਰ ਦੇ ਨਾਲ ਜੁੜਦੇ ਹਾਂ ਫਿਰ ਇਸੇ ਟੌਪਿਕ ਨੂੰ ਇਸੇ ਤਰ੍ਹਾਂ ਅਸੀਂ ਆਪਦੇ ਨਾਲ ਸੰਪੂਰਨਤਾ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ।
ਬੜੇ ਸੁਣਨੇ ਹੁਣ ਮੈਂ ਇੱਕ ਗੱਲ ਕਹਿਣੀ ਤੇ ਤੁਹਾਨੂੰ ਝੱਟ ਜੇਤੇ ਆ ਜਾਣਾ। ਆਉਣ ਵਾਲੇ ਦਿਨਾਂ ਚ ਰੱਖੜੀ ਆ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਚੇਤਾ ਨਾ ਵੀ ਬਾਜ਼ਾਰਾਂ ਦੇ ਵਿੱਚ ਹੁਣ ਤੋਂ ਹੀ ਦੇਖਣ ਲੱਗ ਪਏ ਵੀ ਐਤਕੀ ਵੀਰੇ ਵਾਸਤੇ ਆ ਵੱਡੀ ਸਾਰੀ ਜੀ ਲੈ ਕੇ ਜਾਣੀ ਹੈ ਜਿਹੜੀ ਦੂਰੋਂ ਜਿੱਸੇ ਵੀ ਭੈਣ ਨੇ ਭੇਜੀ ਹੈ ਤਾਂ ਬਾਹਲਾ ਹੀ ਪਿਆਰ ਹੈ ਸਾਰਾ ਗੁੱਟ ਢੱਕਿਆ ਪਿਆ। ਮੇਰੀ ਇਹ ਧੀਏ ਤੇਰੀਆਂ ਕਮਜ਼ੋਰੀਆਂ ਦੇ ਕਾਰਨ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਵੀ ਰੱਖੜੀ ਬਣਵਾ ਦਿੱਤੀ। ਜੇ ਤੂੰ ਡਟ ਕੇ ਵਿਰੋਧ ਕਰਦੀ ਧੀਏ ਤੂੰ ਡਟ ਕੇ ਵਿਰੋਧ ਕਰਦੀ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਣੀ ਵੀ ਗੁਰੂ ਨਾਨਕ ਸਾਹਿਬ ਦੀ ਕੋਈ ਇਹੋ ਜਿਹੀ ਫੋਟੋ ਬਣਾ ਦਿੰਦਾ ਵੀ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਰੱਖੜੀ ਬਣ ਰਹੀ ਹੈ। ਕਦੇ ਇਤਿਹਾਸ ਨੂੰ ਪੁੱਛ ਕੇ ਦੇਖੋ ਬੇਬੇ ਨਾਨਕੀ ਨੇ ਕਦੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪੈਰੀ ਹੱਥ ਲਾਉਣ ਲੱਗੇ ਬੇਬੇ ਨਾਨਕੀ ਨੂੰ ਰੋਕ ਦਿੱਤਾ ਕਹਿਣ ਲੱਗੇ ਭੈਣੇ ਤੂੰ ਪੈਰੀ ਹੱਥ ਕਿਉਂ ਲਾਉਣੀ ਹੈ। ਕਹਿਣ ਲੱਗੀ ਮੈਂ ਤੈਨੂੰ ਕਦੇ ਵੀਰ ਨਹੀਂ ਸਮਝਿਆ ਮੈਂ ਤਾਂ ਤੈਨੂੰ ਪੀਰ ਸਮਝਿਆ। ਉਹਨੇ ਕਦੇ ਵੀਰ ਨਹੀਂ ਸਮਝ ਕੇ ਰੱਖਣੀ ਬੰਨੀ ਸੀ ਲੋਕਾਂ ਇਤਿਹਾਸ ਨਾਲ ਮਜ਼ਾਕ ਕਰ ਦਿੱਤਾ ਤੇ ਕਿੱਡਾ ਵੱਡੀ ਦੁਰਦਸ਼ਾ ਬਣ ਗਈ। ਅੱਜ ਉਹੀਓ ਗੁਰੂ ਨਾਨਕ ਸਾਹਿਬ ਦੀ ਫੋਟੋ ਲੈ ਕੇ ਇਹਨਾਂ ਪਾਪੀਆਂ ਨੇ ਸਾਡੇ ਜੰਮੇ ਫੋਟੋਆਂ ਪਾ ਦਿੱਤੀਆਂ। ਅੱਜ ਘਰ ਘਰ ਵਿੱਚ ਭੈਣ ਜਿਹੜੀ ਹੈ ਨਾ ਉਹ ਉਲਟਾ ਗੁਰਮਤ ਦੇ ਪ੍ਰਚਾਰਕਾਂ ਨਾਲ ਲੜ ਰਹੀ ਹੈ। ਲੈ ਜੀ ਗੁਰੂ ਨਾਨਕ ਸਾਹਿਬ ਰੱਖੜੀ ਬੰਨਦੇ ਸੀ ਮੈਂ ਫੋਟੋ ਦੇਖੀ ਹੈ। ਰੱਖੜੀ ਵਾਲੇ ਵੀ ਐਡੇ ਚਲਾਕ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਰੱਖੜੀ ਬੰਨਦੇ ਦੀ ਫੋਟੋ ਬਾਣੀ ਹੀ ਰੱਖੜੀ ਬਣਾ ਦਿੱਤੀ। ਆਹਦਾ ਇੱਥੇ ਬੈਠਾ ਗੁਰੂ ਨਾਨਕ ਸਾਹਿਬ ਬੰਨਦੇ ਰੱਖੜੀ ਤੂੰ ਕਿਵੇਂ ਮਨੁੱਖਣ ਹੋ ਜਾਏਗੀ। ਹੁਣ ਰੱਖੜੀ ਆਉਣੀ ਹੈ ਤੁਹਾਡੀ ਸਿੱਖੀ ਦਾ ਪਤਾ ਉਦੋਂ ਲੱਗਣਾ ਇਹ ਗੁਰਮਤ ਸਮਾਗਮ ਕਰਵਾਏ ਦਾ ਪਤਾ ਉਦੋਂ ਲੱਗਣਾ। ਮੈਂ ਆਪਣੇ ਬੱਚਿਆਂ ਨੂੰ ਵੀ ਬੇਨਤੀ ਕਰਕੇ ਜਾਣਾ ਤੁਸੀਂ ਵੀ ਜ਼ੁਰਤ ਕਰਿਓ ਕੁਛ ਨਹੀਂ ਹੋਣ ਲੱਗਿਆ। ਭੈਣਾਂ ਨੇ ਸਾਡੀਆਂ ਧੀਆਂ ਨੇ ਚਾਰ ਗਾਲਾਂ ਵੀ ਕੱਢ ਲੈਣਗੀਆਂ ਖਾ ਲਿਓ। ਜਿਹੜੀ ਵੀ ਧੀ ਭੈਣ ਇੱਥੇ ਰੱਖੜੀ ਬੰਨਣ ਆਈ ਨਾ ਗੁਰਦੁਆਰੇ ਤੁਸੀਂ ਬਾਹਰ ਖਲੋ ਜਿਓ ਇੱਕ ਦਿਨ ਪਹਿਰਾ ਦਿਓ ਤੇ ਬੀਬੀ ਨੂੰ ਕਿਹਾ ਵੀ ਬੀਬੀ ਤੂੰ ਮੈਨੂੰ ਗਾਲਾਂ ਕੱਢ ਲੈ ਮੰਦਾ ਚੰਗਾ ਬੋਲ ਲੈ ਜੋ ਮਰਜ਼ੀ ਬੋਲ ਲੈ ਜੇ ਤੈਨੂੰ ਖੁੱਲੀ ਛੁੱਟੀ ਪਰ ਮੈਂ ਤੈਨੂੰ ਰੱਖੜੀ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵੇ ਨਾਲ ਨਹੀਂ ਜੇ ਬੰਨਣ ਦੇਣੀ ਨਹੀਂ ਜੇ ਬੰਨਣ ਦੇਣੀ ਭਾਵੇਂ ਕੁਛ ਵੀ ਹੋ ਜਾਏ। ਮੈਂ ਆਪਣੇ ਬੱਚਿਆਂ ਵੀਰਾਂ ਨੂੰ ਵੀ ਬੇਨਤੀ ਕਰਨਾ ਤੁਸੀਂ ਵੀ ਪਹਿਰਾ ਦਿਓ ਆਪਣੀਆਂ ਭੈਣਾਂ ਨੂੰ ਪਹਿਲਾਂ ਹੀ ਫੋਨ ਕਰ ਦਿਓ ਵੀ ਭੈਣੇ ਜੇ ਰੱਖੜੀ ਬੰਨਣ ਆ ਗਈ ਲੋਕ ਤਾਂ ਕਹਿੰਦੇ ਰਿਸ਼ਤੇਦਾਰੀ ਪੱਕੀ ਹੋ ਜਾਏਗੀ ਪਰ ਤੇਰੀ ਮੇਰੀ ਟੁੱਟ ਜਾਏਗੀ ਕਿਉਂਕਿ ਮੈਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਟੁੱਟ ਜਾਵਾਂਗਾ। ਜਿੱਦਣ ਮੈਂ ਗੁਰੂ ਦਰ ਤੋਂ ਟੁੱਟ ਗਿਆ ਮੈਂ ਰੁੜ ਜਾਵਾਂਗਾ। ਮੈਂ ਨਹੀਂ ਜੇ ਰੱਖਣੀ ਬੰਨਣੀ ਭੈਣੇ ਜੇ ਤੂੰ ਬੰਨਣੀ ਹੈ ਮੇਰੇ ਤਾਂ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰ ਮੇਰੇ ਦਸਤਾਰ ਬੰਨ ਦੇ ਜਿਹੜੀ ਲੋਕ ਉਤਾਰ ਰਹੇ ਨੇ। ਮੈਂ ਰੱਖੜੀ ਬੰਨਿਆ ਕੀ ਹੋਣਾ ਦਸਤਾਰ ਬੰਨ ਮੈਨੂੰ ਪਤਾ ਲੱਗੇ ਮੈਂ ਸਾਰੀ ਦੁਨੀਆਂ ਦੀਆਂ ਧੀਆਂ ਨੂੰ ਆਪਣੀ ਧੀ ਸਮਝਾਂ ਮੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਹੈ। ਕੋਸ਼ਿਸ਼ ਕਰੀਏ ਅੱਗੇ ਵਧੀਏ ਕੁਛ ਨਹੀਂ ਹੋਣ ਲੱਗਾ ਕੋਈ ਡਰ ਬਿਲਕੁਲ ਕੱਢ ਦਿਓ। ਤੁਸੀਂ ਗੁਰੂ ਰਹਿਮ ਦੇ ਚਰਨਾਂ ਵਿੱਚ ਜੁੜ ਕੇ ਦੇਖੋ ਉਹ ਮਾਲਕ ਦੀਆਂ ਰਹਿਮਤਾਂ ਤੁਹਾਡੇ ਤੇ ਜ਼ਰੂਰ ਵਰਤਣਗੀਆਂ।
ਇਹ ਆਪਾਂ ਵਿਚਾਰ ਸਰਵਣ ਕੀਤੀ ਹੈ ਤੇ ਸਾਡੇ ਸਿੱਖ ਸਮਾਜ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਭਰਾਵਾਂ ਨੂੰ ਜਿਹੜਾ ਇਹ ਸੁਨੇਹਾ ਹੈ ਅਸੀਂ ਕਿਤੇ ਨਾ ਕਿਤੇ ਇਹ ਸਾਨੂੰ ਸੁਨੇਹਾ ਜਿਹੜਾ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਇਹ ਪੈੜ ਜਿਹੜੀ ਪਾਉਣੀ ਪਵੇਗੀ ਤਦ ਹੀ ਸਾਡਾ ਸ਼ੋਸ਼ਣ ਹੋਣੋ ਜਿਹੜਾ ਰੁਕ ਸਕੇਗਾ ਨਹੀਂ ਤਾਂ ਸ਼ੋਸ਼ਣ ਹੁੰਦੇ ਜਾਵਾਂਗੇ। ਕੌਣ ਪੁੱਛਦਾ ਹੈ ਜੇਕਰ ਅਸੀਂ ਆਪਣੇ ਧੁਰੇ ਨਾਲ ਹੀ ਟੁੱਟ ਗਏ ਆਪਣੀਆਂ ਜੜ੍ਹਾਂ ਨਾਲ ਹੀ ਟੁੱਟ ਗਏ ਪਹਿਚਾਣ ਸਾਡੀ ਨਹੀਂ ਰਹਿਣੀ। ਇਹ ਗੱਲ ਵੱਖਰੀ ਹੈ ਕਿ ਟਾਰਾਂ ਅਸੀਂ ਜਿੰਨੀਆਂ ਮਰਜ਼ੀ ਮਾਰਦੇ ਰਹੀਏ ਫਿਰ ਦੂਸਰੇ ਪਾਸੇ ਜਿਹੜੀ ਗੱਲ ਆ ਰੱਖੜੀ ਦੇ ਨਾਲ ਨਾਲ ਦੋ ਵਿਸ਼ੇ ਜਿਹੜੇ ਸਾਡੇ ਚੱਲਦੇ ਨੇ ਅਤੇ ਜਿਹੜਾ ਦੂਜਾ ਵਿਸ਼ਾ ਹੈ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ। ਸਾਡੇ ਅੱਜ ਜਿਹੜੇ ਦੁਰਦਸ਼ਾ ਜਿਹੜੀ ਸਾਡੀ ਕਰ ਦਿੱਤੀ ਹੈ ਇੱਥੇ ਤੱਕ ਕਿ ਸਾਡਾ ਜਿਹੜਾ ਸਿੱਖੀ ਦੀ ਜਿਹੜੀ ਰਾਜਧਾਨੀ ਹੈ ਉੱਥੇ ਵੀ ਬੜੀ ਵੱਡੀ ਪੱਧਰ ਦੇ ਉੱਤੇ ਘੁਸਪੈਠ ਕਰ ਚੁੱਕੇ ਨੇ ਆਪਣੀ ਮਨ ਮਰਜ਼ੀ ਦੇ ਕੰਮ ਕਰਾਉਣੇ ਜਿਹੜੀ ਮਰਜ਼ਾਦਾ ਉਹਨੂੰ ਢਾਹ ਲਾਉਣੀ ਬਹੁਤ ਕੁਝ ਚੱਲ ਰਿਹਾ ਹੈ ਪਰ ਅਸੀਂ ਹਜੇ ਵੀ ਅਵੇਸਲੇ ਬੈਠੇ ਹਾਂ। ਅਸੀਂ ਹਜੇ ਤੱਕ ਵੀ ਕੁਝ ਸੋਚ ਵਿਚਾਰ ਦੇ ਜਿਹੜੀ ਵਿਚਾਰ ਜਿਹੜੀ ਸਾਡੇ ਮਨ ਦੇ ਵਿੱਚ ਚੱਲਦੀ ਨਹੀਂ ਅਸੀਂ ਹਜੇ ਵੀ ਕੋਈ ਫੈਸਲਾ ਲੈਣ ਨੂੰ ਜਾਂ ਆਪਣੇ ਜਥੇਦਾਰਾਂ ਜਾਂ ਪ੍ਰਬੰਧਕਾਂ ਨੂੰ ਅਸੀਂ ਹਜੇ ਵੀ ਪੁੱਛਣ ਨੂੰ ਤਿਆਰ ਨਹੀਂ ਹੈ। ਦੇਸ਼ ਤੋਂ ਲੈ ਕੇ ਸ਼ੁਰੂ ਹੋਇਆ ਕੰਮ ਵਿਦੇਸ਼ ਤੱਕ ਪਹੁੰਚ ਗਿਆ ਹੈ। ਅਸੀਂ ਪੜ੍ਹ ਲਿਖ ਵੀ ਗਏ ਹਾਂ ਵੱਡਿਆਂ ਵੱਡਿਆਂ ਨੌਕਰੀਆਂ 'ਤੇ ਵੀ ਅਹੁਦਿਆਂ 'ਤੇ ਵੀ ਪਹੁੰਚ ਚੁੱਕੇ ਹਾਂ। ਸਰਵਸਾਂ ਕਰ ਕਰਕੇ ਅਸੀਂ ਵਧੀਆ ਮਹਿਲ ਮਾੜੀਆਂ ਵੀ ਬਣਾ ਰਹੀਆਂ ਹੈ ਪਰ ਜਿਹੜਾ ਇਹ ब्राह्मण का दिता हुआ कंसैप्ट है वह असी अपने गल चो ला नहीं सके हजे तक भी ਉਹਦੇ ਦਿੱਤੇ ਹੋਏ ਤਿਉਹਾਰ ਅਸੀਂ ਬੜੇ ਚਾਵਾਂ ਨਾਲ ਬੜੇ ਉੱਛੜ ਉੱਛੜ ਕੇ ਮਨਾਉਂਦੇ ਹਾਂ ਕੋਈ ਭੈਣ ਦੇ ਨਾਂ ਦੇ ਨਾਂ ਕੋਈ ਭਰਾ ਦਾ ਤਿਉਹਾਰ ਆ ਗਿਆ ਇਹੋ ਜਿਹੇ ਪਖੰਡ ਕਰਦੇ ਫਿਰਦੇ ਹਾਂ ਅਸੀਂ ਜੇਕਰ ਕਿਤੇ ਭੈਣ ਸਾਡੀ ਨੂੰ ਉੱਦਾਂ ਲੋੜ ਹੋਵੇ ਕਿਤੇ ਪੈਸੇ ਧੇਲੇ ਦੀ ਅਸੀਂ ਉਦੋਂ ਤਾਂ ਹੱਥ ਖੜੇ ਕਰ ਜਾਂਦੇ ਹਾਂ ਉਦੋਂ ਨਹੀਂ ਚੇਤਾ ਆਉਂਦਾ ਭੈਣ ਦਾ ਵੀ ਮੇਰੀ ਭੈਣ ਆ ਇਹ ਅਸੀਂ ਇੱਕ ਮਾਂ ਦੇ ਜਾਏ ਹਾਂ ਉਦੋਂ ਨਹੀਂ ਚੇਤਾ ਆਉਂਦਾ ਫਿਰ ਦੇਖੋ ਤੁਸੀਂ ਜੇਕਰ ਕਿਤੇ ਭੈਣ ਜਦੋਂ ਰੱਖੜੀ ਵਾਲੇ ਦਿਨ ਆਉਂਦੀ ਹੈ ਭਰਾ ਵਿਚਾਰਾ ਗਰੀਬ ਹੈ ਉਹ ਕੀ ਕਰ ਸਕਦਾ ਹੈ ਜੇਕਰ ਕਿਤੇ ਜੇ ਗਰੀਬ ਹੈ ਜਾਂ ਉਹ ਲੋੜ ਵਾ ਜੇ ਉਹਦਾ ਆਪਣਾ ਪਰਿਵਾਰ ਹੈ ਉਹਦੀਆਂ ਆਪਣੀਆਂ ਵੀ ਲੋੜਾਂ ਨੇ ਜੇਕਰ ਕਿਤੇ ਉਹ ਬਿੱਤ ਦੇ ਅਨੁਸਾਰ ਥੋੜ੍ਹਾ ਬਹੁਤਾ ਘੱਟ ਦੇ ਦਿੰਦਾ ਪਿਆਰ ਤਾਂ ਭੈਣ ਸਾਡੀ ਲੜ ਕੇ ਚਲੇ ਜਾਂਦੀ ਹੈ ਕਾਹਦਾ ਤਿਉਹਾਰ ਹੋਇਆ ਫਿਰ ਅਕਸਰ ਹੀ ਇਹ ਸਾਡੇ ਆਮ ਘਰਾਂ ਦੀ ਕਹਾਣੀ ਹੈ ਹਰੇਕ ਘਰ ਦੇ ਵਿੱਚ ਕਿਤੇ ਨਾ ਕਿਤੇ ਵਾਪਰੀ ਹੈ ਇਹ ਗੱਲ ਵੱਖਰੀ ਹੈ ਕਿ ਅਸੀਂ ਇਸ ਨੂੰ ਮੰਨਣ ਤੋਂ ਮੁਨਕਰ ਹੋਈਏ ਗੁਰੂ ਨੂੰ ਜਾਣ ਦੇਣੀ ਹੈ ਇਹ ਸਾਡੇ ਆਪਣੇ ਘਰਾਂ ਦੀ ਆਮ ਕਹਾਣੀ ਹੈ ਤੇ ਭੈਣ ਗੁੱਸੇ ਹੋ ਜਾਂਦੀ ਹੈ ਵੀਰਾ ਮੈਂ 500 ਥੋੜ੍ਹੀ ਲੈਣਾ ਮੈਂ ਤਾਂ 1000 ਜਾਂ 2000 ਮੈਂ ਸਹੁਰਿਆਂ 'ਚ ਕੀ ਜਾ ਕੇ ਮੂੰਹ ਦਿਖਾਊਂਗੀ ਵੀ ਰੱਖੜੀ ਬੰਨਣ ਗਈ ਸਾਂ 500 ਦਾ ਮੇਰੀ ਗੱਡੀ 'ਚ ਤੇਲ ਪੈ ਗਿਆ ਤੂੰ ਮੈਨੂੰ 500 ਦਿੱਤਾ ਜਾਂ 250 ਦੀਆਂ ਤਾਂ ਮੇਰੀਆਂ ਬੱਸ ਦੀਆਂ ਟਿਕਟਾਂ ਹੀ ਲੱਗ ਗਈਆਂ ਤੂੰ 250 ਦੇ ਰਿਹਾ ਫਿਰ ਇਹੋ ਜਿਹੀਆਂ ਗੱਲਾਂ ਜੇਕਰ ਅਸੀਂ ਇਹ ਤਿਉਹਾਰ ਜਿਹੜੇ ਬੇਗਾਨਿਆਂ ਦੇ ਤਿਉਹਾਰ ਆਪਣੇ ਗਿੱਜੇ ਵਿੱਚ ਪਾ ਕੇ ਜਾਂ ਆਪਣੇ ਲੱਕ ਨਾਲ ਬੰਨੀ ਫਿਰਦੇ ਹਾਂ ਕਿਉਂ ਨਹੀਂ ਅਸੀਂ ਇਹਨਾਂ ਨੂੰ ਛੱਡ ਕੇ ਗੁਰੂ ਦੀ ਦਿੱਤੀ ਹੋਈ ਰਹਿਤ ਅਤੇ ਗੁਰੂ ਦੀ ਦਿੱਤੀ ਹੋਈ ਜਿਹੜੀ ਪੈਰਤ ਹੈ ਉਹਦੇ ਉੱਤੇ ਕਿਉਂ ਨਹੀਂ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ
ਹਾਂਜੀ ਅਤੇ ਇਹ ਜਿਹੜੇ ਵਿਸ਼ੇ ਨੇ ਭਾਵੇਂ ਕਿ ਦੇਖਣ ਨੂੰ ਅਲੱਗ ਅਲੱਗ ਜੇ ਲੱਗਦੇ ਨੇ ਪਰ ਪ੍ਰਚਾਰਕ ਜਿਹੜੀ ਸਾਡੇ ਘੁਸਪੈਠ ਕਰ ਚੁੱਕੇ ਨੇ ਤੇ ਨਾਲ ਜਿਹੜੇ ਤਿਉਹਾਰ ਘੁਸਪੈਠ ਕਰ ਚੁੱਕੇ ਨੇ ਇਹ ਇੱਕ ਦੂਸਰੇ ਦੇ ਪੂਰਕ ਨੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਨੇ ਤੇ ਇਹਨਾਂ ਦੋਨਾਂ ਨੂੰ ਹੀ ਸਿੱਖ ਸਮਾਜ ਦੇ ਵਿੱਚੋਂ ਬਾਹਰ ਕੱਢ ਕੇ ਆਪਾਂ ਜਿਹੜਾ ਸਿੱਖ ਸਮਾਜ ਨੂੰ ਨਰੋਆ ਤੇ ਚੜ੍ਹਦੀ ਕਲਾ ਵਾਲਾ ਬਣਾ ਸਕਦੇ ਹਾਂ ਇਹ ਇੱਕ ਤਰ੍ਹਾਂ ਦੇ ਨਾਲ ਸਾਡੇ ਸਮਾਜ ਨੂੰ ਚਿੰਬੜੇ ਹੋਏ ਕੋੜ ਨੇ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਨੇ ਤੇ ਇਹਨਾਂ ਬਿਮਾਰੀਆਂ ਤੋਂ ਜਿੰਨੀ ਛੇਤੀ ਹੋ ਸਕੇ ਆਪਾਂ ਨਜਾਤ ਪਾਈਏ ਤੇ ਇਸ ਦੀ ਸ਼ੁਰੂਆਤ ਬਿਲਕੁਲ ਆਪਾਂ ਆਪਣੇ ਆਪ ਤੋਂ ਕਰੀਏ ਆਪਣੇ ਰਿਸ਼ਤੇਦਾਰਾਂ ਤੋਂ ਕਰੀਏ ਆਪਣੇ ਪਰਿਵਾਰ ਤੋਂ ਕਰੀਏ ਇਹ ਤਾਂ ਹੀ ਥੋੜਾ ਥੋੜਾ ਪੈਂਦਾ ਫਰਕ ਕਈ ਵੇਲੇ ਬਹੁਤ ਵੱਡਾ ਫਰਕ ਪੈ ਜਾਂਦਾ ਜਿਸ ਦੀ ਆਸ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਤੇ ਰੱਬੀ ਮਿਹਰ ਵੀ ਉਸ ਸਮਾਜ ਦੇ ਉੱਤੇ ਹੀ ਹੁੰਦੀ ਹੈ ਜਿਹੜੇ ਆਪਣੇ ਕੰਮ ਖੁਦ ਆਪ ਕਰਨਾ ਸਿੱਖ ਜਾਣ ਬਜਾਏ ਕਿ ਕਿਸੇ ਦੇ ਉੱਤੇ ਨਿਰਭਰ ਹੋਣ ਦੇ ਤੇ ਇਸ ਦੀ ਸ਼ੁਰੂਆਤ ਜ਼ਰੂਰ ਕਰੋ ਜਿੰਨਾ ਕੁ ਤੁਸੀਂ ਕੁਝ ਖੁਦ ਲਿਖ ਸਕਦੇ ਹੋ ਜਾਂ ਕਿਸੇ ਦੀ ਲਿਖੀ ਹੋਈ ਜਾਂ ਕਿਸੇ ਦੇ ਗਾਏ ਹੋਏ ਨੂੰ ਜਿਹੜਾ ਅੱਗੇ ਦੀ ਅੱਗੇ ਵੰਡੋ ਤਾਂ ਕਿ ਵੱਧ ਤੋਂ ਵੱਧ ਇਸ ਦੀ ਜਾਗਰੂਕਤਾ ਹੋਵੇ ਤੇ ਇਹ ਜਿਹੜਾ ਸਾਡਾ ਵਿਸ਼ਾ ਇਹ ਇੱਥੇ ਹੀ ਸਮਾਪਤ ਹੈ ਤੇ ਨਾਲ ਦੀ ਨਾਲ ਜਿਵੇਂ ਨਿਊਜ਼ੀਲੈਂਡ ਦੇ ਵਿੱਚ ਹੁਣ ਜਿਹੜਾ ਚੋਣਾਂ ਦਾ ਮੈਦਾਨ ਵੀ ਦਿਨ ਬ ਦਿਨ ਭੱਖ ਰਿਹਾ ਹੈ ਤੇ ਆਪਣੇ ਆਪਣੇ ਵੱਲੋਂ ਸਾਰੇ ਹੀ ਜ਼ੋਰ ਲਾ ਰਹੇ ਨੇ ਤੇ ਸਾਡਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਾਰ ਵਾਰ ਇਹ ਗੱਲ ਚੇਤੇ ਕਰਾਉਣ ਦੀ ਕਿ ਜਿਹੜਾ ਵੋਟ ਚੋਰ ਮਹਿਕਮਾ ਜਿਨ੍ਹਾਂ ਨੇ ਅੱਗੇ ਬਹੁਤ ਭੰਡੀ ਪ੍ਰਚਾਰ ਕਰਵਾਇਆ ਬਹੁਤ ਜਿਹੜੀ ਸਾਡੀ ਦਸਤਾਰ ਦੀ ਜਿਹੜੀ ਕੀਮਤ ਉਸਨੂੰ ਡਿੱਗਿਆ ਉਹ ਬਦਲਵੇਂ ਢੰਗਾਂ ਦੇ ਬਦਲਵੇਂ ਰੂਪਾਂ ਦੇ ਵਿੱਚ ਕਦੇ ਕਕਾਰ ਦਾ ਮਸਲਾ ਲੈ ਕੇ ਜਿਵੇਂ ਇਹਨਾਂ ਨੂੰ ਕਕਾਰਾਂ ਦੀ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਅਤੇ ਕਕਾਰਾਂ ਨੂੰ ਪਹਿਲਾਂ ਇਹਨਾਂ ਨੇ ਬਹੁਤ ਜ਼ਿਆਦਾ ਚੰਨ ਲਾਏ ਅਤੇ ਕਦੇ ਫਲ ਬੂਟਿਆਂ ਦਾ ਮੁੱਦਾ ਲੈ ਕੇ ਇਹ ਵੱਖਰੇ ਵੱਖਰੇ ਤਰ੍ਹਾਂ ਦੇ ਭਰਮਾਉਣ ਦੇ ਜਿਹੜੇ ਇਹਨਾਂ ਦੇ ਢੰਗ ਤਰੀਕੇ ਇਹਨਾਂ ਤੋਂ ਜ਼ਰੂਰ ਸੁਚੇਤ ਰਹੋ ਹਰ ਇੱਕ ਉਸ ਸ਼ਖਸ ਦਾ ਬਾਈਕਾਟ ਕਰਨ ਦੀ ਹਿੰਮਤ ਕਰੋ ਜ਼ੁਰਤ ਰੱਖੋ ਜਿਹੜਾ ਅਜਿਹੇ ਜਿਹੜੇ ਘਟੀਆ ਕਿਸਮ ਦੇ ਵੋਟ ਚੋਰ ਮਹਿਕਮੇ ਦਾ ਸਾਥ ਦਿੰਦਾ ਹੈ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਰੱਖੋ ਅਤੇ ਉਹਨਾਂ ਤੋਂ ਵੀ ਸੁਚੇਤ ਰਹੋ ਤਾਂ ਕਿ ਜਿਹੜੇ ਇਹ ਲੋਕ ਮੁੜ ਕੇ ਸਮਾਜ ਦੇ ਵਿੱਚ ਦੁਬਾਰਾ ਜਿਹੜੀ ਕਿਤੇ ਸਿਰ ਨਾ ਕੱਢ ਲੈਣ ਇਸ ਗੱਲ ਦਾ ਖਿਆਲ ਜ਼ਰੂਰ ਰੱਖਿਓ ਅਤੇ ਬਕਾਇਦਾ ਕਿਹੜੀ ਕਿਹੜੀ ਜਿਹੜੀ ਪਾਰਟੀ ਹੈ ਉਸ ਦੇ ਕੀ ਜਿਹੜੇ ਨੇ ਮੁੱਦੇ ਨੇ ਅਤੇ ਕਿਵੇਂ ਕਿਵੇਂ ਉਹ ਇੱਕ ਗੱਲ ਨੂੰ ਆਪਾਂ ਸਮਝ ਲਈਏ ਕਿ ਜਿਹੜਾ ਆਪਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹਾਂ ਆਪਾਂ ਇਸ ਨਿਊਜ਼ੀਲੈਂਡ ਦੇ ਭਾਈਚਾਰੇ ਦਾ ਹਿੱਸਾ ਹਾਂ ਅਤੇ ਇੱਥੇ ਦਾ ਜਿਹੜਾ ਸੰਵਿਧਾਨ ਵੀ ਉਹ ਵੀ ਜਿਵੇਂ ਭਾਈਚਾਰਕ ਤੰਦਾਂ ਨੂੰ ਕਾਫ਼ੀ ਭਾਈਚਾਰਕ ਜਿਹੜੀ ਗੱਠਜੋੜ ਨੂੰ ਕਾਫ਼ੀ ਜਿਵੇਂ ਅਹਿਮੀਅਤ ਦਿੰਦਾ ਹੈ ਅਤੇ ਉਸ ਭਾਈਚਾਰੇ ਦੇ ਚੱਲਦਿਆਂ ਆਪਾਂ ਨੂੰ ਇੱਥੇ ਦੇ ਸਮਾਜ ਦੇ ਨਾਲ ਮਿਲ ਕੇ ਚੱਲਣ ਦੀ ਵੀ ਜ਼ਰੂਰਤ ਹੈ। ਇੱਥੇ ਸਮਾਜ ਦੇ ਭਾਈਚਾਰੇ ਦੀ ਜਿਹੜੀਆਂ ਮੁਸ਼ਕਲਾਂ ਨੇ, ਜਿਵੇਂ ਆਪਾਂ ਓਕਲੈਂਡ ਸ਼ਹਿਰ ਦੇ ਵਿੱਚ ਰਹਿੰਦੇ ਹਾਂ, ਜਿਹੜੇ ਓਕਲੈਂਡ ਸ਼ਹਿਰ ਦੇ ਵਿੱਚ ਮੁਸ਼ਕਲਾਂ ਨੇ, ਜਿਹੜਾ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦਾ ਦਾਵਾ ਕਰਦਾ ਹੈ, ਉਸ ਦਾ ਆਪਾਂ ਸਾਥ ਦਈਏ। ਤੇ ਵੱਡੇ ਰੂਪ ਦੇ ਵਿੱਚ ਜਿਵੇਂ ਇਸ ਮੁਲਕ ਨੂੰ ਅੱਗੇ ਲਿਜਾਉਣ ਦੇ ਲਈ ਉਸ ਪਾਰਟੀ ਦਾ ਵੀ ਸਾਥ ਦਈਏ। ਬਹੁਤਾ ਵਿਸ਼ਲੇਸ਼ਣ ਤਾਂ ਜਿਵੇਂ ਭਾਰਤੀ ਜੀ ਹੁਣੀ ਕਰ ਹੀ ਜਾਂਦੇ ਨੇ, ਸਾਡਾ ਕਿਉਂਕਿ ਇਹ ਇੱਕ ਮੁੱਖ ਵਿਸ਼ਾ ਨਹੀਂ ਹੁੰਦਾ, ਇਹ ਸਾਡਾ ਇੱਕ ਕਹਿ ਲਈਏ ਕਿ ਇੱਕ ਨਾਲ ਮਿਲਦਾ ਜੁਲਦਾ ਵਿਸ਼ਾ ਜ਼ਰੂਰ ਹੈ, ਮੁੱਖ ਵਿਸ਼ਾ ਸ਼ਾਇਦ ਉਹਨਾਂ ਦਾ ਹੈ, ਅਤੇ ਉਹ ਜ਼ਿਆਦਾ ਇਸ ਬਾਰੇ ਤੁਹਾਨੂੰ ਸੁਚੇਤ ਕਰ ਸਕਦੇ ਨੇ। ਪਰ ਜਿੰਨਾ ਕੁ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਵੇਂ ਇਹ ਪਾਰਟੀਆਂ ਕਿਵੇਂ ਮੁੱਦਿਆਂ ਦੇ ਉੱਤੇ ਕੰਮ ਕਰਦੀਆਂ ਨੇ। ਅਤੇ ਜਿਹੜਾ ਇੱਕ ਮਾਨਸਿਕ ਸ਼ੋਸ਼ਣ ਆਪਣਾ ਨਾ ਹੋਣ ਦੇਈਏ, ਜਿਹੜਾ ਭਾਰਤ ਦੇ ਲੋਕੀ ਬਹੁਤ ਕਰਾਉਂਦੇ ਨੇ, ਜਿਵੇਂ ਧਰਮ ਦਾ ਨਾਂ ਵਰਤ ਕੇ ਗਲਤ ਬੰਦੇ ਜਦੋਂ ਅੱਗੇ ਆ ਜਾਂਦੇ ਨੇ, ਜਿਵੇਂ ਭਾਰਤ ਦੇ ਵਿੱਚ ਬੀਜੇਪੀ ਦੇ ਵਿੱਚ, ਜਿਵੇਂ ਹੁਣ ਯੂਪੀ ਦੇ ਵਿੱਚ ਜਿਵੇਂ ਹੋਇਆ ਕਿ ਕਿਵੇਂ ਕ੍ਰਿਮੀਨਲ ਜਿਹੜੇ
ਬੰਦੇ
ਨੇ, ਹਾਂਜੀ ਕ੍ਰਿਮੀਨਲ, ਜਿਵੇਂ ਉਹਦੀ ਪੰਜਾਬੀ ਆਪਾਂ ਕਹਿ ਲਈਏ ਕਿ ਜਿਹੜੇ ਜਿਹਨਾਂ ਦੇ ਉੱਤੇ ਇਲਜ਼ਾਮ ਲੱਗੇ ਤੇ ਜਿਹਨਾਂ ਦੇ ਜਿਹੜੇ ਦੋਸ਼ੀ ਬੰਦੇ ਨੇ, ਉਹ ਬੰਦੇ ਜਿਵੇਂ ਧਰਮ ਦਾ ਨਾਂ ਵਰਤ ਕੇ ਕਿਵੇਂ ਉਹ ਅੱਗੇ ਆ ਰਹੇ ਨੇ, ਇਹ ਪਿਰਤ ਇੱਥੇ ਨਾ ਪੈਣ ਦੇਈਏ। ਜਿਹੜੇ ਗਲਤ ਕਿਸਮ ਦੇ ਜਿਹੜੇ ਦੋਸ਼ੀ ਕਿਸਮ ਦੇ ਬੰਦੇ ਨੇ, ਉਹਨਾਂ ਨੂੰ ਕਦੇ ਵੀ ਅੱਗੇ ਨਾ ਆਉਣ ਦਿਓ। ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ, ਤੇ ਅਸੀਂ ਸਮੇਂ ਸਮੇਂ ਦੇ ਉੱਤੇ ਤੁਹਾਨੂੰ ਜ਼ਰੂਰ ਸੁਚੇਤ ਕਰਦੇ ਜਾਵਾਂਗੇ। ਤੇ
ਇੱਕ ਗੱਲ ਹੋਰ ਵੀ ਇੱਥੇ ਸਾਂਝੀ ਕਰ ਦਿੰਦੇ ਆ, ਧਮਕੀਆਂ ਗਿੱਦੜ ਧਮਕੀਆਂ ਬੜੀਆਂ ਆਉਂਦੀਆਂ ਨੇ, ਬੜੀਆਂ ਦਿੰਦੇ ਨੇ ਉਹਨਾਂ ਦਾ।
7 ਸਾਲ ਤਾਂ ਹੋ ਗਏ ਭਾਜੀ ਧਮਕੀਆਂ ਦਿੰਦੇ ਨੇ।
ਹਾਂਜੀ, ਕੋਈ ਡਰ ਨਹੀਂ ਹੈ ਮਨ ਦੇ ਵਿੱਚ, ਕਦੀ ਭੈ ਨਹੀਂ ਆਇਆ ਤੇ ਨਾ ਕਦੀ ਮੰਨਣਾ ਹੈ, ਸੱਚ ਬੋਲਿਆ ਸੱਚ ਬੋਲਣਾ ਹੈ। ਤੇ ਜਿਹੜੀ ਗੱਲ ਅਕਸਰ ਕਰਦੇ ਹੁੰਦੇ ਸੀ, ਬਾਗੀ ਨੇ ਬਾਗੀ ਸੁਰੈ, ਤੇ ਗੁਰੂ ਨਾਨਕ ਵੀ ਬਾਗੀ ਸੀ, ਸਾਰਾ ਪੰਥ ਬਾਗੀਆਂ ਦਾ ਹੈ, ਤੇ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ।
ਇੱਕ ਦੂਸਰੀ ਗੱਲ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਕੋਈ ਜਵਾਬ ਦੇ ਨਹੀਂ ਹੈਗੇ।
ਹਾਂਜੀ,
ਇਹ ਆਪਣੇ ਆਪ ਦੇ ਵਿੱਚ ਜੋ ਹੋਣਗੇ ਆਪਣਾ ਜਿਵੇਂ ਭਰਮ ਪਾਲ ਕੇ, ਕਿਉਂਕਿ ਕਿਸੇ ਟਾਈਮ ਦੇ ਵਿੱਚ ਤਾਂ ਇਹ UNO ਦੀ ਵੀ ਪਹਿਲਾਂ ਕਿਸੇ ਖਾਲਿਸਤਾਨ ਵੀ UNO, ਇਹ ਸਾਰਾ ਕੁਛ ਇਹਨਾਂ ਨੇ ਹਵਾਈ ਮਹਿਲ ਜੇ ਉਸਾਰ ਕੇ ਦੇਖ ਲਏ ਆ, ਤੇ ਇਹਨਾਂ ਦੇ ਤਾਂ ਹੁਣ ਸ਼ਾਇਦ ਇਹ ਹੱਥੋਂ ਜਿਹੜੀ ਗੇਮ ਹੈ ਉਹ ਇਹਨਾਂ ਨੂੰ ਪਤਾ ਹੀ ਹੈ ਕਿ ਇਹਨਾਂ ਦੇ ਹੱਥ ਵਸ ਦੀ ਖੇਡ ਨਹੀਂ ਹੈ, ਗਾਂ ਇਹ ਆਪਣੀ ਸ਼ਾਇਦ ਨੈਕਸਟ ਜਨਰੇਸ਼ਨ।
ਦੂਸਰੀ ਗੱਲ ਇੰਨਾ ਕੁ ਜ਼ਰੂਰ ਹੈ ਕਿ ਜਿਹੜੇ ਇੱਧਰੋਂ ਪੁੱਠੇ ਸਿੱਧੇ ਕਰਕੇ ਫੰਡ ਫੁੰਡ ਖਾਣ ਦਾ ਕੰਮ ਹੈ ਉਹਦੇ ਵਿੱਚ ਰੁੱਝੇ ਰਹਿਣ, ਤੇ ਉਹੋ ਹੀ ਇੱਕ ਸ਼ੋਸ਼ਣ ਜਿਹੜਾ ਸੁਸਾਇਟੀ ਦਾ ਤੇ ਨਿਊਜ਼ੀਲੈਂਡ ਦੀ ਗੌਰਮੈਂਟ ਦਾ ਜਿਹੜਾ ਕਰਦੇ ਨੇ ਉਹ ਕਰੀ ਜਾਣ, ਤੇ ਉਹ ਚ ਇਹਨਾਂ ਦਾ ਭਲਾ ਤੇ ਉੱਥੇ ਲੱਗੇ ਰਹਿਣ।
ਤੇ ਹੁਣ ਜਿਹੜੀ ਨਵੀਂ ਇਹ ਗਾਂ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ,
ਹਾਂਜੀ
ਚੋਰਾਂ ਦੇ ਪੁੱਤ ਚੋਰ ਨਾ ਨਿਕਲਣ ਅਜਿਹਾ ਹੁੰਦਾ ਤਾਂ ਬਹੁਤ ਘੱਟ ਹੈ, ਤੇ ਬਾਕੀ ਪਰ ਸੁਚੇਤ ਰਹੋ ਇਹਨਾਂ ਦੀਆਂ ਜਿਹੜੀਆਂ ਚਾਲਾਂ
ਨੇ ਤੇ ਅਸੀਂ ਤਾਂ ਸਮਝੋ ਤੇ ਵਿਚਾਰੋ
ਕਰਦੇ। ਹਾਂਜੀ
ਠੀਕ ਹੈ ਜੀ। ਦੂਜੀ ਗੱਲ, ਸਾਡਾ ਨਾਚ ਤਾਂ ਕੁਛ ਵਿਗਾੜ ਸਕੇ ਨਾ ਵਿਗਾੜ ਸਕਣਗੇ, ਗੁਰੂ ਦੀ ਮਿਹਰ ਹੈ ਤੇ ਗੁਰੂ ਨੂੰ ਜਾਨ ਦੇਣੀ ਹੈ, ਇੱਦਾਂ ਹੀ ਸੱਚ ਬੋਲਿਆ ਤੇ ਇੱਦਾਂ ਹੀ ਬੋਲਦੇ ਰਹਾਂਗੇ।
ਹਾਂਜੀ, ਜਿੰਨਾ ਚਿਰ ਬੋਲਾਂਗੇ ਇੱਦਾਂ ਹੀ ਬੋਲਾਂਗੇ,
ਤੇ ਕਿਸੇ ਦਾ ਕੋਈ ਕਿਸੇ ਨਾਲ ਸਾਡੀ ਲਾਗ ਡਾਟ ਜਾਂ ਸਾਡਾ ਕਿਸੇ ਨਾਲ ਕੋਈ ਹੈ ਨਹੀਂ, ਨਿੱਜੀ ਸਾਡੀ ਕਿਸੇ ਨਾਲ ਰੰਜਿਸ਼ ਨਹੀਂ ਹੈ। ਹਾਂ, ਸੱਚ ਤੇ ਝੂਠ ਦੀ ਲੜਾਈ ਜੇ ਰਹੀ ਹੈ, ਇਹ ਹਮੇਸ਼ਾ ਤੋਂ ਰਹੀ ਹੈ ਤੇ ਰਹਿਣੀ ਵੀ ਹੈ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਗਲਤ ਦੀ ਖਿਮਾ, ਜੇਕਰ ਕਿਸੇ ਨੂੰ ਗੱਲ ਕੋਈ ਚੰਗੀ ਨਾ ਲੱਗੀ ਹੋਵੇ ਉਸ ਲਈ ਖਿਮਾ ਦੇ ਜਾਜਕ ਹਾਂ, ਤੇ ਜੇਕਰ ਕਿਸੇ ਮੇਰੇ ਵੀਰ ਭੈਣ ਨੂੰ ਦੁੱਖ ਲੱਗਾ ਹੋਵੇ ਉਹ ਭਾਈ ਜਾ ਕੇ ਉਹਨਾਂ ਨਾਲ ਵੰਡਾ ਲਿਓ, ਅਸੀਂ ਤਾਂ ਇਸੇ ਤਰ੍ਹਾਂ ਸੱਚ ਬੋਲਿਆ ਆ ਤੇ ਬੋਲਦੇ ਰਹਾਂਗੇ। ਦਿਓ ਸੀਸ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਰੇ ਸਾਨਿਦਾ ਪਾ ਪਨ ਸਾਰੇ ਸਾਨੇ ਸਾਰੇ ਮਾ ਪਵਰ ਨੇ ਰੇ ਮਾ ਸਜ ਗਏ ਪੰਡਾਲ ਗੁਰਾਂ ਦੇ, ਸੰਗਤ ਸੀ ਨਾਲ ਗੁਰਾਂ ਦੇ, ਸੰਗਤ ਸੀ ਨਾਲ ਗੁਰਾਂ ਦੇ। ਸਜ ਗਏ ਪੰਡਾਲ ਗੁਰਾ ਦੇ ਸੰਗਤ ਸੀ ਨਾਲ ਗੁਰਾ ਦੇ ਬਿਜਲੀ ਗੜਕੀ ਅਸਮਾਨੋ ਗੜ ਕੇ ਕਿਰਪਾਨ ਮਿਆਨੋ ਢੂੰਡਣ ਤੁਰ ਜੀ ਸਭ ਕੁਝ ਤੇਰੇ ਅੰਦਰ अंदर चोर फकीर भी अंदर अंदर मस्त कलंदर